ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਤੂੰ ਮੇਰੋ ਮੇਰ ਪਰਬਤ ਸਵਾਮੀ ਓਟ ਗਈ ਮੈਂ ਤੇਰੀ ਨਾ ਤੂੰ ਡੋਲੋ ਹੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰਾਖਨ ਹਾਰ ਦਿਆਲਾ ਰਾਖੋ ਰਾਖਨ ਹਾਰ ਦਿਆਲਾ ਨਾਨਕ ਕਰਕੇ ਗੋਲੇ ਨਾਨਕ ਕਰਕੇ ਗੋਲੇ ਨਾਨਕ ਕਰਕੇ ਗੋਲੇ ਰੱਖ ਲੋ ਨਾਨਕ ਕਰਕੇ ਗੋਲੇ ਕਰਕੇ ਗੋਲੇ ਰੱਖ ਲੋ ਨਾਨਕ ਕਰਕੇ ਨਾਨਕ ਕਰਕੇ ਗੋਲੇ ਨਾਨਕ ਕਰਕੇ ਗੋਲੇ ਰਾਖੋ ਰਾਖਣ ਹਾਰ ਦਿਆਲਾ नानक करके बोले, नानक करके बोले, रखो रखन हार दे अल्लाह,
रखो रखन हार दे अल्लाह, रखन हार दे अल्लाह, रखन हार दे अल्लाह, रखो रखन हार दे अल्लाह।
भुल्ली ना भुलावी ना, भुल्ली ना भुलावी, सारी जी नाम श्री नव सारी जी,
नाम श्री नव सारी जी, नाम श्री नव सारी जी, नाम श्री नव सारी जी,
तुम दाते ठाकुर प्रतपालक नायक खसम हमारे, निमुख निमुख तुम ही प्रतपाल हो, हम बालक तुमरे तारे, जेवा एक कवन गुण कहिए, कुमार बेअंत स्वामी तेरो अंत ना किन ही लहिए, कोट परात, कोट परात हमारे खंड हो, अनक विधि समझाव हो, हम अज्ञान अल्प मत थोरी, तुम आपन बिरद रखाव हो तुमरी शरण, तुमरी शरण तुम्हारी आसा, तुम ही सजन सुहेले, रखो रखन हार दयाला, नानक करके गोले, तू ना करे ते होर करे केड़ा, मेरिया सबे जरूरता पूरियां नू लोकी तक देने ऐब गुना मेरे, मैं ता तक दा रहमता तेरियां, मेहरा दया साइया मेहर करी, मेहरा दया साइया मेहर करी, करना मेरा दया साइया, मेरा दया साइया मेहर करी, तेरी मेहर नाल करना, तरना मेरा दया साईया मेरा दया साईया मेर करी तेरी मेर नाल तरना मेरा दया साईया मेर ਸਮੁੰਦ ਸਾਗਰ ਨੀਰ ਭਰਿਆ ਉਸ ਮਿਹਰ ਅਪਾਵ ਉਹ ਡੁੱਬਦੇ ਕੀੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਦੂਰੋਂ ਨੇੜੋਂ ਚੱਲ ਕੇ ਸਰਕਾਰੇ ਕੋਲੇ ਆਲਮ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਰਗਾਹ ਵਿੱਚ ਜੁੜ ਬੈਠੇ ਹਾਂ। ਆਓ ਸਭ ਤੋਂ ਪਹਿਲਾਂ ਪਟਨੇ ਦੇ ਮਾਹੀ ਨੀਲੇ ਦਿਸ਼ਾ ਅਸਵਾਰ ਸਤਿਗੁਰੂ ਤੇਗ ਬਹਾਦਰ ਜੀ ਦੇ ਲਖ ਤੇ ਜਿਗਰ ਮਾਤਾ ਗੁਜਰੀ ਜੀ ਦੇ ਨੂਰ ਨਜ਼ਰ ਸਰਬੰਸ ਦਾਨੀ ਪੰਥ ਦੇ ਬਾਨੀ ਨਾਸਰੋ ਮਨਸੂਰ ਏਜਦੀ ਮਨਜੂਰ ਆਜ਼ਾਦੀ ਦੇ ਸੱਚੇ ਸੁੱਚੇ ਆਸ਼ਿਕ ਸਾਹਿਬ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਫੀ ਸਮੇਂ ਤੋਂ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਬੈਠ ਕੇ ਕਥਾ ਕੀਰਤਨ ਦਾ ਆਨੰਦ ਮਾਣਦੇ ਆ ਰਹੇ ਹੋ। ਇੱਕ ਆਨੰਦ ਹੈ, ਇੱਕ ਮਹਾਂ ਆਨੰਦ ਹੈ। ਦੋ ਥਾਵਾਂ ਤੇ ਦੱਸਿਆ ਮਹਾਂ ਆਨੰਦ ਕਿੱਥੇ ਕੱਪੜੇ ਪਾਏ ਨੇ ਕਹਿੰਦੇ ਆ ਬੜਾ ਆਨੰਦ, ਸੋਹਣੀ ਗੱਡੀ ਚ ਬੈਠੇ ਹੁੰਦੇ ਆ ਤੇ ਕਹਿੰਦੇ ਆ ਬੜਾ ਆਨੰਦ, ਚੰਗਾ ਖਾਣਾ ਖਾ ਰਹੇ ਹੋਈਏ ਤੇ ਕਹਿੰਦੇ ਆ ਬੜਾ ਆਨੰਦ, ਕੂਲਰ ਥੱਲੇ ਬੈਠੇ ਆ ਪੱਖੇ ਥੱਲੇ ਬੈਠੇ ਆ ਹਾ ਹਾ ਬੜਾ ਆਨੰਦ। ਇਹ ਆਨੰਦ ਹੈ ਔਰ ਇੱਕ ਮਹਾਂ ਆਨੰਦ ਹੈ। ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ। ਇਹ ਤੇ ਝੂਠੇ ਆਨੰਦ ਨੇ ਜਿਨ੍ਹਾਂ ਨੂੰ ਅਸੀਂ ਕਹਿ ਰਹੇ ਹਾਂ। ਕਹਿੰਦੇ ਨੇ ਅਸਲੀ ਆਨੰਦ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਅਸਲੀ ਆਨੰਦ ਤੇ ਗੁਰੂ ਦੀ ਸੰਗਤ ਅਖਤਿਆਰ ਕਰਨ ਤੋਂ ਬਾਅਦ ਜਾਣਿਆ ਜਾਂਦਾ ਵੀ ਅਸਲੀ ਆਨੰਦ। ਇਹ ਤੇ ਝੂਠਾ ਆਨੰਦ ਅੱਜ ਹੈ ਕੱਲ ਨਹੀਂ ਹੋਏਗਾ। ਪ੍ਰਸ਼ਾਦਾ ਛਕੋ, ਛਕਣ ਤੋਂ ਪਹਿਲਾਂ ਤੇ ਆਨੰਦ ਹੈ, ਛਕਦਿਆਂ ਆਨੰਦ ਹੈ, ਜਿਉਂ ਜਿਉਂ ਛਕੀ ਜਾਓਗੇ ਆਨੰਦ ਘਟਦਾ ਜਾਏਗਾ। ਉਹ ਸਬਜ਼ੀ ਜਿਹੜੀ ਤੁਹਾਨੂੰ ਬੜੀ ਸੋਹਣੀ ਲੱਗ ਰਹੀ ਸੀ, ਉਹ ਪਕਵਾਨ ਜਿਹੜੇ ਬੜੇ ਸਵਾਦ ਲੱਗਦੇ ਸਨ, ਛਕੀ ਜਾਓ ਛਕੀ ਜਾਓ, ਪੰਜ ਮਿੰਟਾਂ ਵਿੱਚ ਪ੍ਰਸ਼ਾਦਾ ਛਕ ਲਿਆ, ਫਿਰ ਉਹੀ ਥਾਲ ਵੇਖਣ ਨੂੰ ਜੀ ਨਹੀਂ ਕਰਦਾ। ਖੁ
ਸਤਨਾਮ
ਇਕਦਮ ਫਰਕ ਪੈ ਗਿਆ। ਆਨੰਦ ਤੇ ਹੈ ਪਰ ਥੋੜੇ ਸਮੇਂ ਦਾ, ਕਿਉਂਕਿ ਪੇਟ ਭਰਿਆ ਹੋਵੇ ਤੇ 36 ਪ੍ਰਕਾਰ ਦਾ ਭੋਜਨ ਸਾਹਮਣੇ ਲਿਆ ਕੇ ਰੱਖ ਦਿਓ, ਨਾਕੀ ਚੜ੍ਹੀ ਜਾਂਦਾ ਵੀ ਇਹ ਨਹੀਂ ਜੀ ਵਧੀਆ, ਤੇ ਭੁੱਖ ਲੱਗੀ ਹੈ ਉਦੋਂ ਸਵਾਦ ਲੱਗੇ। ਝੂਠਾ ਆਨੰਦ ਹੈ। ਦੁਨੀਆਂ ਦੀ ਕੋਈ ਵੀ ਚੀਜ਼ ਹੈ ਜਿਹੜੀ, ਉਹਦਾ ਆਨੰਦ ਝੂਠਾ ਹੀ ਹੈ, ਫਿੱਕਾ ਹੀ ਹੈ, ਜ਼ਰੂਰ ਹੈ ਪਰ ਥੋੜੇ ਚਿਰ ਦਾ। ਪਰ ਅਸਲੀ ਆਨੰਦ ਉਹ ਤੇ ਗੁਰੂ ਦੀ ਸੰਗਤ ਅਖਤਿਆਰ ਕਰਨ ਤੋਂ ਬਾਅਦ ਜਾਣਿਆ ਜਾਂਦਾ ਵੀ ਅਸਲੀ ਆਨੰਦ। ਦੋ ਥਾਵਾਂ ਤੇ ਲਿਖਿਆ ਮਹਾਂ ਆਨੰਦ, ਇੱਕ ਆਨੰਦ
ਇੱਕ ਮਹਾ ਆਨੰਦ। ਕਹਿੰਦੇ ਜੇ ਮਹਾ ਆਨੰਦ ਲੈਣਾ ਗੁਰਸਿੱਖੋ, ਮਹਾ ਆਨੰਦ ਗੁਰ ਸ਼ਬਦ ਵਿਚਾਰ। ਕਹਿੰਦੇ ਜੇ ਮਹਾ ਆਨੰਦ ਲੈਣਾ ਹੈ ਤੇ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰੋ, ਉਹਨੂੰ ਵਿਚਾਰੋ ਜਾਂ ਸੁਣੋ ਜਾਂ ਪੜ੍ਹੋ, ਸ਼ਬਦ ਦੀ ਵਿਚਾਰ ਕਰੋ, ਫਿਰ ਵੇਖਣਾ ਮਹਾ ਆਨੰਦ ਆਏਗਾ। ਜਿੰਨੇ ਮਰਜ਼ੀ ਡੂੰਘੇ ਉੱਤਰ ਜਾਓ। ਸਤਿਗੁਰਾਂ ਨੇ ਇੰਨੀ ਮਿਹਰ ਕੀਤੀ ਆ, ਗੁਰੂ ਨਾਨਕ ਸਾਹਿਬ ਨੇ ਇੱਡੀ ਕਿਰਪਾ ਕੀਤੀ ਆ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਸਮਝਣ ਵਾਲੇ ਬੱਚੇ ਵੀ ਸਮਝ ਲੈਂਦੇ ਨੇ। ਥੋੜ੍ਹਾ ਜਿਹਾ ਮਿਹਨਤ ਦੀ ਲੋੜ ਆ, ਕਿਰਪਾ ਸਤਿਗੁਰਾਂ ਦੀ ਹੁੰਦੀ ਹੈ ਤੇ ਡੂੰਘਾਈ ਇੰਨੀ ਹੈ, ਸਾਰੀ ਜ਼ਿੰਦਗੀ ਲਾ ਦਿਓ, ਇੱਕ ਓੰਕਾਰ ਦੇ ਅਰਥ ਨਹੀਂ ਮੁੱਕਣੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਡੂੰਘਾਈ ਵੀ ਇੰਨੀ ਜ਼ਿਆਦਾ, ਸਮਝਣ ਵਾਸਤੇ ਬੱਚਾ ਵੀ ਸਮਝ ਸਕਦਾ, ਇੰਨਾ ਸਰਲ ਵੀ ਆ ਤੇ ਡੂੰਘਾਈ ਵੀ ਇੰਨੀ ਹੈ। ਕੋਈ ਉਤਰਨ ਵਾਲਾ ਹੋਵੇ, ਜਿੰਨਾ ਮਰਜ਼ੀ ਡੂੰਘਾ ਚੱਲੀ ਜਾਏ, ਓਨਾ ਹੀ ਹੋਰ ਅੱਗੇ ਤੋਂ ਅੱਗੇ, ਕਿਉਂਕਿ ਅਗਾਧ ਬੋਧ ਹੈ। ਮੈਂ ਕਈ ਵਾਰੀ ਹੈਰਾਨ ਹੁੰਦਾ, ਮੈਂ ਸੁਣਦਾ, ਕਈ ਕਹਿੰਦੇ ਨੀ ਕਿ ਮੈਂ ਕਥਾ ਕਰ ਲੈਂਦਾ, ਕਥਾ ਕਈ, ਬਾਬਾ ਜੀ ਮੈਨੂੰ ਕਿਤੇ ਰਖਾ ਦਿਓ ਕਿਸੇ ਗੁਰਦੁਆਰੇ, ਕਿਉਂ ਮੈਂ ਕਥਾ ਵਾਚਕ ਹਾਂ ਜੀ। ਕਹਿੰਦਾ ਮੈਂ ਸਾਰੀ ਬਾਣੀ ਦੇ ਅਰਥ ਕਰ ਲੈਂਦਾ, ਮੈਨੂੰ ਕਹਿੰਦਾ ਕਿਸੇ ਗੁਰਦੁਆਰੇ ਰਖਾ ਦਿਓ, ਮੇਰੀ ਡਿਊਟੀ ਲਵਾ ਦਿਓ ਕਿਤੇ, ਮੈਂ ਸਾਰੀ ਬਾਣੀ ਦੇ ਅਰਥ ਕਰ ਲੈਂਦਾ। ਹੱਦ ਹੋ ਗਈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅਰਥ ਕਰ ਲਾਂਗੇ ਅਸੀਂ, ਇਹ ਤੇ ਮਿਸ਼ਰੀ ਦਾ ਪਹਾੜ ਆ, ਕੀੜੀ ਆਪਣਾ ਰਸ ਲੈ ਲਵੇ ਪਰ ਅੰਤ ਨਹੀਂ ਪਾ ਸਕਦੀ, ਇਦੋਂ ਵੱਧ ਅਸੀਂ ਹੈ ਹੀ ਕੀ, ਸਾਡੀ ਹੋਂਦ ਹੈ ਹੀ ਕੀ। ਸਤ ਸੰਗਤ ਜੀ, ਪੂਰੇ ਦਾ ਅੰਤ ਇੱਕ ਅਧੂਰਾ ਕੀ ਪਾ ਸਕਦਾ। ਇਹ ਤੇ ਰਸ ਹੈ, ਜਿੰਨਾ ਮਰਜ਼ੀ ਲੈ ਲਓ, ਚੱਖ ਲਓ ਜਿੰਨਾ ਚੱਖਿਆ ਜਾਂਦਾ, ਪਰ ਇਹ ਕਹੀਏ ਵੀ ਅਸੀਂ ਅਰਥ ਕਰ ਲਾਂਗੇ, ਇਹ ਨਹੀਂ ਹੋ ਸਕਦਾ। ਭਾਈ ਗੁਰਦਾਸ ਜੀ ਦਾ ਇੱਕ ਝੋਲਣਾ ਲਿਖਿਆ ਹੋਇਆ, ਕਮਾਲ ਕਰ ਦਿੱਤੀ, ਮਿੱਠੀ ਜੀ ਐਸੀ ਚਪੇੜ ਮਾਰੀ ਹੈ ਹੰਕਾਰੀਆਂ ਨੂੰ ਵੀ ਮੱਤ ਆ ਜਾਏ, ਧਿਆਨ ਦੇਣਾ ਇਹ ਪਿਆਰਿਓ, ਮਾਨ ਨਾ ਕਰ ਲੈਣਾ ਕਿ ਮੈਂ ਅਰਥ ਕਰ ਲੈਂਦਾ। ਸਤਸੰਗ ਜੀ, ਭਾਈ ਸਾਹਿਬ ਕਹਿੰਦੇ ਨੇ, ਸਿਮਰਤ ਪੁਰਾਨ ਕੁਟਾਨ ਬਖਾਨ ਬਹੁ ਭਾਗਵਤ ਵੇਦ ਵਿਆਕਰਨ ਗੀਤਾ ਸ਼ੇਸ਼ ਮਰਜੇਸ਼ ਅਖਲੇਸ਼ ਸੁਰ ਮਹੇਸ਼ ਮੁਨ ਜਗਤ ਅਰ ਭਗਤ ਸੁਰ ਨਰ ਅਤੀਤਾ ਗਿਆਨ ਅਰ ਧਿਆਨ ਉਨ ਮਨ ਉਕਤ ਰਾਗ ਨਾਦ ਦਿਜ ਸੁਰ ਮਤ ਨੀਤਾ। ਅਰਧ ਲਗ ਮਾਤਰ ਗੁਰ ਸ਼ਬਦ ਅੱਖਰ ਮੇਕ ਅਗਮ ਅਤ ਅਗਮ ਅਗਾਦ ਮੀਤਾ। ਕਹਿੰਦੇ ਕਿਉਂ ਮਾਣ ਕਰੀ ਫਿਰਨਾ, ਮੈਂ ਇਹਨੂੰ ਸਮਝ ਜਾਂਗਾ, ਮੈਂ ਅਰਥ ਕਰ ਲਾਂਗਾ। ਜਿਹੜੇ ਵੀਰ ਭਰਾ ਪੱਖੇ ਝੱਲਣ ਦੀ ਸੇਵਾ ਕਰਦੇ ਨੇ, ਧਿਆਨ ਦਿਓ, ਆਪ ਜੀ ਦੀ ਸੇਵਾ ਪ੍ਰਵਾਨ ਹੈ, ਭਾਵਨਾ ਬੜੀ ਹੈ, ਸੇਵਾ ਬੜੀ ਵੱਡੀ ਹੈ ਪੱਖਾ ਝੱਲਣ ਦੀ। ਪੱਖਾ ਫੇਰੀ ਪਾਣੀ ਢੋਵਾਂ ਹਰ ਜਨ ਕੈ ਪੀਸਣ ਪੀਸ ਕਮਾਵਾਂ। ਪਰ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਵੀ ਇਕੱਠ ਹੈ ਜ਼ਿਆਦਾ, ਅਤੇ ਆਪਾਂ ਦੋ ਚਾਰ ਨੂੰ ਹਵਾ ਆਏਗੀ ਫਿਰ ਬਾਕੀ ਤਾਂ ਇੱਦਾਂ ਹੀ ਰਹਿ ਜਾਣੇ ਆ। ਬੇਨਤੀ ਇਹ ਪ੍ਰਵਾਨ ਕਰ ਲਓ ਵੀ ਇਕਾਗਰਤਾ ਭੰਗ ਹੋਏਗੀ, ਜ਼ਿਆਦਾ ਇਕੱਠ ਹੋਣ ਕਰਕੇ ਜਦੋਂ ਵਿੱਚੋਂ ਦੀ ਤੁਰਾਂਗੇ ਕਈਆਂ ਦਾ ਫਿਰ ਧਿਆਨ ਟੁੱਟੇਗਾ। ਆਪ ਜੀ ਬੈਠ ਹੀ ਜਾਓ ਸਾਰੇ, ਜਦੋਂ ਮਨ ਜੁੜ ਜਾਏ ਫਿਰ ਗਰਮੀ ਵਿੱਚ ਵੀ ਗਰਮੀ ਨਹੀਂ ਲੱਗਦੀ, ਜੇ ਮਨ ਨਾ ਜੁੜੇ ਫਿਰ ਲੱਗਦੀ ਗਰਮੀ, ਜਦੋਂ ਮਨ ਜੁੜ ਜਾਏ ਫਿਰ ਤਾਂ ਪਤਾ ਹੀ ਨਹੀਂ ਲੱਗਦਾ ਵੀ ਦੋ ਘੰਟੇ ਲੰਘ ਕਦੋਂ ਗਏ, ਤਿੰਨ ਘੰਟੇ ਲੰਘ ਕਦੋਂ ਗਏ। ਇਹ ਤੇ ਅਵਸਥਾ ਹੈ, ਹੌਲੀ ਹੌਲੀ ਮਿਲਦੀ, ਹੌਲੀ ਹੌਲੀ। ਕਈ ਉਹ ਨੇ ਸੁਖਮਨੀ ਸਾਹਿਬ ਪੜ੍ਹ ਰਹੇ ਨੇ, 18ਵੀਂ ਅਸ਼ਟਪਦੀ ਆ ਗਈ ਤੇ ਕਹਿੰਦੇ ਨੇ ਵੀ ਹੁਣ ਭੋਗ ਕਦੋਂ ਪਏਗਾ, ਨਿਬੜਦਾ ਹੀ ਨਹੀਂ ਕੰਮ। ਉਹ ਵੀ ਕਈ ਉਹ ਵੀ ਵੇਖੇ ਜਾਂਦੇ ਨੇ ਜਿਹੜੇ ਕਹਿੰਦੇ ਨੇ ਉਹ ਸਮਾਪਤੀ ਹੋ ਗਈ, ਜੇ ਅੱਧਾ ਘੰਟਾ ਅੱਜ ਮੈਂ ਦਫ਼ਤਰ ਲੇਟ ਚੱਲਿਆ ਜਾਂ ਇੱਕ ਪਾਠ ਹੋਰ ਕਰ ਲਾਂ,
ਸਤਨਾਮ
ਇੱਕ ਹੋਰ ਕਰ ਲਾਂ, ਰਸ ਆ ਰਿਹਾ, ਮਨ ਰਸ ਚਾਹੁੰਦਾ। ਸਾਡਾ ਮਨ ਰਸ ਚਾਹੁੰਦਾ, ਜਿੱਥੇ ਰਸ ਨਹੀਂ ਉੱਥੇ ਮਨ ਲੱਗਦਾ ਨਹੀਂ, ਪਰ ਰਸ ਆਏਗਾ, ਮਿਹਨਤ ਦੀ ਲੋੜ ਹੈ, ਨੇਮ ਬਣਾਉਣਾ ਪਏਗਾ। ਚਲੋ ਇਹ ਬੇਨਤੀ ਬਾਅਦ ਚ ਕਰਨਾ, ਪਹਿਲਾਂ ਧਿਆਨ ਦਿਓ। ਭਾਈ ਗੁਰਦਾਸ ਜੀ ਕਹਿੰਦੇ ਨੇ ਸਿਮਰਤੀਆਂ ਪ੍ਰਾਨ, ਵੇਦ, ਸ਼ਾਸਤਰ, ਗੀਤਾ, ਸਾਡੇ ਧਰਮ ਗ੍ਰੰਥ ਕਿੰਨੇ ਨੇ? ਚਾਰ ਵੇਦ ਨੇ, ਛੇ ਸ਼ਾਸਤਰ ਨੇ, 18 ਪ੍ਰਾਨ ਨੇ, 27 ਸਿਮਰਤੀਆਂ ਨੇ, ਬੜੇ ਗ੍ਰੰਥ ਨੇ ਨਾ ਸਾਡੇ। ਭਾਈ ਸਾਹਿਬ ਕਹਿੰਦੇ ਸਾਰੇ ਇਕੱਠੇ ਹੋ ਕੇ, ਸਾਰੇ ਇਕੱਠੇ ਹੋ ਕੇ ਬਿਆਨ ਕਰਨ, ਗੀਤਾ ਕਰੋੜਾਂ ਬਣ ਜਾਣ, ਸ਼ਾਸਤਰ ਕਰੋੜਾਂ ਬਣ ਜਾਣ, 18 ਪ੍ਰਾਣ ਕਰੋੜਾਂ ਬਣ ਜਾਣ, ਇੱਕ ਦਾ ਕਰੋੜਾਂ ਕਰੋੜਾਂ ਬਣ ਜਾਏ, ਵੇਦ ਚਾਰ ਨੇ ਕਰੋੜਾਂ ਬਣ ਜਾਣ, ਸ਼ਾਸਤਰ ਛੇ ਨੇ ਕਰੋੜਾਂ ਬਣ ਜਾਣ, ਸਿਮਰਤੀਆਂ 27 ਨੇ ਕਰੋੜਾਂ ਕਰੋੜਾਂ ਬਣ ਜਾਣ, ਇੱਕ ਦੀ ਕਰੋੜਾਂ ਬਣ ਜਾਏ। ਕਿੰਨੇ ਦੇਵੀ ਦੇਵਤੇ ਨੇ, ਇੱਕ ਇੱਕ ਦੇਵਤਾ ਕਰੋੜਾਂ ਕਰੋੜਾਂ ਬਣ ਕੇ ਬਿਆਨ ਕਰੇ, ਕਰੋੜਾਂ ਕਰੋੜਾਂ। ਜਿੰਨੇ ਪੰਡਿਤ ਵਿਆਖਿਆਕਾਰ ਫਿਰਦੇ ਨੇ ਨਾ, ਭਾਈ ਸਾਹਿਬ ਕਹਿੰਦੇ ਨੇ ਉਹ ਵੀ ਕਰੋੜਾਂ ਕਰੋੜਾਂ ਹੋ ਕੇ ਬਿਆਨ ਕਰਨ, ਪਰ ਭੁੱਲ ਨਾ ਕਿ ਮੈਂ ਅਰਥ ਕਰ ਲਾਂਗਾ। ਭਾਈ ਸਾਹਿਬ ਕਹਿੰਦੇ ਨੇ ਅਰਧ ਲੱਗ ਮਾਤਰ ਗੁਰ ਸ਼ਬਦ ਅੱਖਰ ਮੇਖ। ਜੇ ਸਾਰੇ ਇਕੱਠੇ ਹੋ ਜਾਣ ਨਾ ਤੇ ਗੁਰ ਸ਼ਬਦ ਨੂੰ ਲੱਗੀ, ਗੁਰਮੰਤਰ ਨੂੰ ਲੱਗੀ, ਅਸੀਂ ਕਹਿੰਦੇ ਵਾਹਿਗੁਰੂ, ਜਿਹੜੀ ਉਹ ਸਿਹਾਰੀ ਲੱਗੀ ਹੈ, ਜਿਹੜੀ ਬਿਹਾਰੀ ਲੱਗੀ ਆ, ਲਗਾ ਮਾਤਰ। ਭਾਈ ਸਾਹਿਬ ਕਹਿੰਦੇ ਸਾਰੇ ਇਕੱਠੇ ਹੋ ਕੇ ਜ਼ੋਰ ਲਾ ਲੈਣ, ਕਰੋੜਾਂ ਕਰੋੜਾਂ ਹੋ ਕੇ ਵੀ ਜੇ ਬਿਆਨ ਕਰਨ, ਸ਼ਬਦ ਨੂੰ ਲੱਗੀ ਅੱਧੀ ਲਗਾ ਮਾਤਰ ਦੇ ਵੀ ਅਰਥ ਨਹੀਂ ਕਰ ਸਕਦੇ। ਆਖੋ
ਸਤਨਾਮ,
ਫਿਰ ਆਪਾਂ ਕਿਹਦੇ ਵਿਚਾਰੇ ਆ? ਅਰਧ ਲੱਗ ਮਾਤਰ ਗੁਰ ਸ਼ਬਦ ਅੱਖਰ ਮੇਖ, ਅਗਮ ਅਤ ਅਗਮ ਅਗਾਧ ਮੀਤਾ। ਇਹ ਮਿੱਤਰ, ਇਹ ਨਾ ਕਹਿ ਕੇ ਮੈਂ ਵਿਚਾਰ ਲਾਂਗਾ, ਇਹ ਤੇ ਬੜੀ ਅਗਾਧ ਬੋਧ ਬਾਣੀ ਹੈ ਸਤਿਗੁਰਾਂ ਦੀ। ਇਹ ਤੇ ਜਿੰਨਾ ਚੱਲੀ ਚਾਹੋਗੇ ਓਨਾ ਹੀ ਹੋਰ ਡੂੰਘਾਈ ਚ ਜਾਈ ਜਾਣਾ ਕੰਮ। ਸੋ ਸਾਧ ਸੰਗਤ ਤੇ ਰਸ ਲੈਣਾ ਹੈ, ਮਿਲ ਕੇ ਪਿਆਰ ਵਿੱਚ ਬੈਠ ਕੇ ਵੱਡੇ ਦੀਆਂ ਵਡਿਆਈਆਂ ਕਰਨੀਆਂ ਨੇ, ਤਾਂ ਜੋ ਅਸੀਂ ਥੋੜੇ ਜਿਹੇ ਉੱਪਰ ਉੱਠ ਸਕੀਏ, ਸਾਡੇ ਮਨ ਦੀ ਸਫਾਈ ਹੋ ਸਕੇ। ਅਸੀਂ ਆਪਣੇ ਭਲੇ ਵਾਸਤੇ ਆਉਂਦੇ ਹਾਂ ਇੱਥੇ, ਮਹਾਰਾਜ ਕਿਰਪਾ ਕਰ ਦਿਓ ਸਾਡੇ ਤੇ। ਨਹੀਂ ਵਡਿਆਈ ਕਰਾਂਗੇ ਉਹਦਾ ਕੁਝ ਵਧਣਾ ਨਹੀਂ ਘਟਣਾ ਨਹੀਂ, ਜੇ ਨਹੀਂ ਕਰਾਂਗੇ ਉਹਦਾ ਕੁਝ ਵਧਣਾ ਨਹੀਂ। ਵਡਿਆਈ ਕਰੀ ਚੱਲੋ, ਉਹਨੇ ਥੋੜਾ ਵੱਡਾ ਹੋ ਜਾਣਾ, ਇਹ ਤੇ ਅਸੀਂ ਵੱਡੇ ਹੋਣਾ, ਹੋਏ ਨਹੀਂ ਵੱਡੇ। ਪ੍ਰਭ ਕਾ ਸਿਮਰਨ ਸਭ ਤੇ, ਪ੍ਰਭ ਕਾ ਸਿਮਰਨ ਸਭ ਤੇ
ਉੱਚਾ,
ਕੁਰਸੀ ਤੋਂ ਵੀ ਉੱਚਾ, MLA ਤੋਂ ਵੀ ਉੱਚਾ, ਮੰਤਰੀ ਤੋਂ ਵੀ ਉੱਚਾ, ਪ੍ਰਧਾਨ ਮੰਤਰੀ ਤੋਂ ਵੀ ਉੱਚਾ, ਸਭ ਤੋਂ ਹੀ ਉੱਚਾ ਨਾ ਇਹ। ਤੇ ਧਿਆਨ ਦਿਓ, ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ, ਸਭ ਤੇ ਉੱਚੇ ਜਾਣੀ ਨਾਨਕ ਨਾਮ
ਪਿਆਰ।
ਪਿਆਰ ਕਹਿੰਦੇ ਸਿਮਰਨ ਹੈ ਉੱਚਾ, ਤੇ ਜਿਹੜਾ ਸਿਮਰਨ ਨਾਲ ਪਿਆਰ ਕਰੇ, ਜਿਹੜਾ ਬਾਣੀ ਨਾਲ ਪਿਆਰ ਕਰੇ, ਜਿਹੜਾ ਨਾਮ ਨਾਲ ਜੁੜ ਜਾਏ, ਉਹਨੂੰ ਸਿਮਰਨ ਆਪੇ ਹੀ ਉੱਚਾ ਕਰ ਦਿੰਦਾ। ਉਹ ਜਿਹੜੀਆਂ ਕੁਰਸੀਆਂ ਨੂੰ ਲੋਕ ਤਰਸਦੇ ਨੇ, ਕੁਰਸੀਆਂ ਵਾਲੇ ਸਿਮਰਨ ਵਾਲਿਆਂ ਦੇ ਚਰਨਾਂ 'ਚ ਝੁਕਦੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਝੁਕਦੇ ਨਹੀਂ, ਕੋਈ ਵੇਖੇ ਖਾਂ ਕਮਾਈ ਕਰਕੇ, ਉਹਨੂੰ ਕਹਿਣਾ ਨਹੀਂ ਪੈਣਾ, ਲੋਕਾਂ ਨੇ ਆਪੇ ਹੀ ਵਡਿਆਈ ਕਰਨੀ ਸ਼ੁਰੂ ਕਰ ਦੇਣੀ। ਕਹਿ ਕੇ ਦੱਸਿਆ ਕੀ ਦੱਸਿਆ, ਕਹਿ ਕੇ ਸੁਣਾਇਆ ਕੀ ਸੁਣਾਇਆ, ਉਹ ਤੇ ਆਪੇ ਹੀ ਪਤਾ ਲੱਗ ਜਾਣਾ। ਹਰ ਕਾ ਭਗਤ ਪ੍ਰਗਟ ਨਹੀਂ ਸ਼ਬਦ, ਕਹਿੰਦੇ ਰੱਬ ਦਾ ਪਿਆਰਾ ਪ੍ਰਗਟ ਹੋ ਜਾਂਦਾ ਆਪੇ, ਆਪਣੇ ਆਪ ਛਪ ਨਹੀਂ ਸਕਦਾ। ਤੇ ਜਿਹੜਾ ਕਮਾਈ ਕਰਦਾ ਉਹਨੇ ਉੱਚਾ ਹੋ ਜਾਣਾ ਹੈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਤੇ ਜਿਹੜਾ ਸਿਮਰਨ ਨਾਲ ਜੁੜ ਗਿਆ ਉਹ ਉੱਚਾ ਹੀ ਉੱਚਾ ਜਾਈ ਜਾਣਾ। ਹਾਂ, ਸਰਪੰਚ ਦੀ ਕੁਰਸੀ ਹੋਵੇ, ਸਿਮਰਨ ਕਰੋ ਹੋਰ ਉੱਚੇ ਜਾਓਗੇ, ਦੁਨਿਆਵੀ ਪੱਖ ਤੋਂ ਵੀ, ਰੂਹਾਨੀਅਤ ਦੇ ਪੱਖ ਤੋਂ ਵੀ। ਗਾਂ ਦੀ ਗਾਂ ਵਧੀ ਜਾਣਾ, ਆਪੇ ਕਿਰਪਾ ਹੋ ਜਾਣੀ। ਕਿਸੇ ਵੀ ਕਾਰਜ ਵਿੱਚ ਪਏ ਹੋ, ਸਿਮਰਨ ਜ਼ਰੂਰੀ ਹੈ। ਕੋਈ ਵੀ ਕੰਮ ਕਾਰ ਕਰਦੇ ਹੋ, ਬੰਦਗੀ ਜ਼ਰੂਰੀ ਹੈ। ਬੰਦਗੀ ਤੋਂ ਬਿਨਾਂ ਤੇ ਬੰਦਾ ਹੈ ਹੀ ਨਹੀਂ। ਬੜੀ ਵਾਰੀ ਸੰਗਤ ਵਿੱਚ ਅਰਜ ਕੀਤੀ ਹੈ, ਬੰਦਾ ਹੈ ਹੀ ਉਹ ਆ ਜਿਹੜਾ ਬੰਦਗੀ ਕਰਦਾ, ਬੰਦਾ ਬੰਦਗੀ ਕਰਨ ਲੱਗ ਪਵੇ ਮਹਾਨ ਹੋ ਜਾਂਦਾ, ਮਹਾਨ ਹੋ ਜਾਂਦਾ, ਬੰਦਗੀ ਛੱਡ ਦੇਵੇ ਉਹੀ ਬੰਦਾ ਸ਼ੈਤਾਨ ਹੋ ਜਾਂਦਾ, ਸ਼ੈਤਾਨ ਦਾ ਵਾਸਾ ਹੋ ਜਾਂਦਾ ਅੰਦਰ, ਸੋਚ ਮਾੜੀ ਹੋ ਜਾਂਦੀ, ਅੱਖਾਂ ਮਾੜਾ ਵੇਖਦੀਆਂ ਨੇ, ਕੰਨ ਮਾੜਾ ਸੁਣਦੇ ਨੇ, ਜੀਭ ਮਾੜਾ ਬੋਲਦੀ, ਜੋ ਕਰੋਗੇ ਮਾੜਾ ਹੀ ਮਾੜਾ ਹੋਏਗਾ। ਸਿਮਰਨ ਕਰੋ ਅੱਖਾਂ ਮਹਾਨ, ਕਹਿੰਦੇ ਨੀ ਦ੍ਰਿਸ਼ਟੀ ਪੈ ਜਾਏ ਮੇਰੀ ਮਾੜੀ ਜੀ ਮੇਰੇ ਤੇ ਦ੍ਰਿਸ਼ਟੀ, ਮਾੜੀ ਜੀ ਮੇਰੇ ਵੱਲ ਵੇਖ ਹੀ ਲਓ। ਕਹਿੰਦੇ ਅਸੀਂ ਕਈ ਵਾਰੀ ਗੁਰਮੁਖਾਂ ਨੂੰ ਮੇਰੇ ਵੱਲ ਵੇਖਿਆ ਨਹੀਂ, ਜੇ ਵੇਖ ਲੈਂਦੇ ਮੈਂ ਖੁਸ਼ ਹੋ ਜਾਂਦਾ, ਅੱਜ ਮੈਂ ਫੁੱਲਿਆ ਨਹੀਂ ਸਮਾਰਿਆ ਮੇਰੇ ਵੱਲ ਨਜ਼ਰ ਪੈ ਗਈ। ਅਸੀਂ ਕਹਿੰਦੇ ਕਿਉਂ ਕਹਿੰਦੇ, ਉਹਨਾਂ ਦੀ ਦ੍ਰਿਸ਼ਟੀ ਵਿੱਚ ਵੀ ਅੰਮ੍ਰਿਤ, ਉਹ ਸੁਣਦੇ ਨੇ ਉਹ ਵੀ ਅੰਮ੍ਰਿਤਮਈ ਬਾਣੀ ਸੁਣਦੇ ਨੇ, ਜਦੋਂ ਬੋਲਦੇ ਨੇ ਉਹਨਾਂ ਦੀ ਰਸਨਾ ਵਿੱਚ ਵੀ ਅੰਮ੍ਰਿਤ। ਸਤਿਸੰਗ ਜੀ, ਮਿਹਨਤ ਦੀ ਲੋੜ ਆ, ਘਾਲਣਾ ਦੀ ਲੋੜ ਆ, ਬੰਦਗੀ ਕਰੀਏ। ਬੰਦਗੀ ਬਗੈਰ ਨਾਮਦੇਵ ਨੂੰ ਕੋਈ ਜਾਣਦਾ ਨਾ, ਬੰਦਗੀ ਬਗੈਰ ਧੰਨਾ ਪੱਥਰਾਂ ਚੋਂ ਪਾਉਂਦਾ ਨਾ, ਬੰਦਗੀ ਬਗੈਰ ਨਾ ਉਧਾਰ ਹੁੰਦਾ ਸਦਨੇ ਦਾ, ਬੰਦਗੀ ਬਗੈਰ ਰਵਿਦਾਸ ਮਾਣ ਪਾਉਂਦਾ ਨਾ, ਬੰਦਗੀ ਬਗੈਰ ਨਾ ਉਧਾਰ ਹੁੰਦਾ ਸੰਗਤ ਜੀ, ਬੰਦਗੀ ਬਗੈਰ ਬੰਦਾ ਕਿਸੇ ਕੰਮ ਆਉਂਦਾ ਕੌਣ ਆ ਬੰਦਾ। ਕਈ ਵਾਰੀ ਅਸੀਂ ਇੰਨੀ ਕੁ ਗੱਲ ਪਿੱਛੇ ਲੜ ਪੈਂਦੇ ਹਾਂ, ਲੈ ਯਾਰ ਤੂੰ ਮੈਨੂੰ ਬੰਦਾ ਹੀ ਨਹੀਂ ਸਮਝਦਾ, ਤੂੰ ਮੇਰੀ ਕਦਰ ਹੀ ਨਹੀਂ ਕਰਦਾ। ਅਸੀਂ ਕਹਿੰਦੇ ਨਹੀਂ ਕਿਸੇ ਨੂੰ ਵੀ ਮੈਂ ਇੰਨਾ ਮਿਹਨਤ ਕਰਨਾ ਜੀ, ਮੈਂ ਆਹ ਕਰਦਾ ਮੈਂ ਆਹ ਕਰਦਾ, ਤੇਰੇ ਕੋਲ ਕਦਰ ਹੀ ਨਹੀਂ, ਤੂੰ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ। ਅਸੀਂ ਕਹਿੰਦੇ ਨਹੀਂ, ਉਹ ਬੜਾ ਹੰਕਾਰੀ ਹੈ ਜੀ। ਲਓ ਇੰਜ ਕਰੋ, ਮਹਾਰਾਜ ਨੂੰ ਪੁੱਛੋ ਵੀ ਸੱਚੇ ਪਾਤਸ਼ਾਹ ਤੁਹਾਡਾ ਸਾਡੇ ਬਾਰੇ ਕੀ ਖਿਆਲ ਹੈ। ਮੈਂ ਆਪਣੇ ਆਪ ਨੂੰ ਬੜਾ ਸਿਆਣਾ ਸਮਝਣਾ ਹੈ, ਮੈਂ ਗੁਣਵਾਨ ਸਮਝਣਾ ਹੈ। ਲਓ ਸਤਿਗੁਰ ਕਹਿੰਦੇ ਨੇ ਬਈ ਬੰਦਾ ਸਮਝਦੇ ਹੋ ਮਹਾਰਾਜ, ਮਹਾਰਾਜ ਕਹਿੰਦੇ ਨੇ ਅਸੀਂ ਬੰਦਾ ਕਈ ਮੰਨਣਾ ਹੀ ਉਹਨੂੰ ਆ ਜਿਹੜਾ ਬੰਦਗੀ ਕਰਦਾ। ਕੀ ਫਾਇਦਾ ਸਾਡੇ ਬੰਦੇ ਹੋਣ ਦਾ ਜੇ ਗੁਰੂ ਦੀ ਸਾਨੂੰ ਬੰਦਾ ਸਮਝਿਆ ਹੀ ਨਾ, ਇਨਸਾਨੀਅਤ ਜੇ ਸਾਡੇ ਕੋਲ ਹੀ ਨਾ ਹੋਈ। ਇਨਸਾਨ ਤੇ ਹੈ ਇਨਸਾਨੀਅਤ ਨਹੀਂ, ਬੰਦਾ ਤੇ ਹੈ ਬੰਦਗੀ ਨਹੀਂ, ਸਿੱਖ ਤੇ ਹੈ ਕੋਲ ਸਿੱਖ ਹੀ ਨਹੀਂ, ਅੰਮ੍ਰਿਤ ਤੇ ਹੈ ਅੰਮ੍ਰਿਤ ਵੇਲਾ ਨਹੀਂ, ਅੰਮ੍ਰਿਤ ਤੇ ਹੈ ਅੰਮ੍ਰਿਤਮਈ ਬਾਣੀ ਨਹੀਂ, ਅੰਮ੍ਰਿਤ ਤੇ ਹੈ ਅੰਮ੍ਰਿਤ ਵਰਗੀ ਰਸਨਾ ਵਿੱਚ ਮਿਠਾਸ ਨਹੀਂ। ਸਤਸੰਗ ਜੀ, ਆਓ ਥੋੜੀ ਮਿਹਨਤ ਕਰੀਏ, ਥੋੜਾ ਜਿਹਾ ਅੱਗੇ ਨੂੰ ਵਧੀਏ। ਮਹਾਰਾਜ ਨੇ ਬਾਂਹ ਫੜ ਕੇ ਤੋਰਨਾ, ਮਾੜਾ ਜਿਹਾ ਇੱਕ ਵਾਰੀ ਉੱਦਮ ਕਰਨ ਦੀ ਲੋੜ। ਇੱਕ ਕਦਮ ਪੁੱਟਦਾ ਸਿੱਖ ਗੁਰੂ ਵੱਲ, ਰੂਹਾਨੀਅਤ ਵੱਲ। ਕਹਿੰਦੇ ਨੇ ਮਹਾਰਾਜ ਕਰੋੜਾਂ ਕਦਮਾਂ ਅੱਗੋਂ ਲੈਣ ਆਉਂਦੇ ਨੇ, ਆਹ ਤੇ ਸਹੀ। ਕੋਈ ਇੱਕ ਵਾਰੀ ਯਾਦ ਕਰਦਾ, ਮਹਾਰਾਜ ਕਰੋੜਾਂ ਵਾਰ ਯਾਦ ਕਰਦੇ ਨੇ। ਭਾਈ ਸਾਹਿਬ ਕਹਿੰਦੇ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਅਸੀਂ ਇਹ ਕਹਿੰਦੇ ਹਾਂ ਮੈਂ ਆਇਆ ਜੀ ਦੀਵਾਨਾਂ ਚ ਚੱਲ ਕੇ, ਅਸੀਂ ਕਹਿੰਦੇ ਨਾ ਮੈਂ ਆਇਆ, ਨਹੀਂ ਅਸੀਂ ਆਏ ਹਾਂ, ਕਰੋੜਾਂ ਕਦਮਾਂ ਸਤਿਗੁਰੂ ਸਾਨੂੰ ਅੱਗੋਂ ਲੈਣ ਗਏ ਨੇ। ਅਸੀਂ ਇੱਕ ਕਦਮ ਪੁੱਟਿਆ ਸੀ, ਮਹਾਰਾਜ ਉੱਥੇ ਪਹੁੰਚ ਗਏ। ਚੱਲ ਬਈ ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਲੇਤ। ਸਿੱਖ ਸਦਾ ਆਪਣੀ ਗੱਲ ਨੂੰ ਮੁੱਖ ਰੱਖਦਾ, ਜੋ ਉਹਨੇ ਦਿੱਤਾ ਕਦੇ ਉਹਨੂੰ ਵੀ ਵੇਖਿਆ। ਸਾਡੀ ਪ੍ਰਾਰਥਨਾ, ਸਾਡੀ ਅਰਦਾਸ, ਸਾਡੀ ਬੇਨਤੀ ਸ਼ੁਕਰਾਨੇ ਵਾਸਤੇ ਹੋਣੀ ਚਾਹੀਦੀ। ਸਾਡੇ ਕੋਲ ਤੇ ਮੰਗਾਂ ਹੀ ਨੇ ਸਿਰਫ, ਅਸੀਂ ਬੇਨਤੀ ਕਿਉਂ ਕਰਨੇ ਆ, ਅਸੀਂ ਅਰਦਾਸ ਕਰਨੇ ਆ ਮੈਂ ਆਹ ਮੰਗਾਂ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਤੂੰ ਮੰਗਣ ਵਾਸਤੇ ਅਰਦਾਸ ਨਾ ਕਰਿਆ ਕਰ, ਤੂੰ ਮੰਗਣ ਵਾਸਤੇ ਪ੍ਰਾਰਥਨਾ ਨਾ ਕਰਿਆ ਕਰ, ਤੂੰ ਮੰਗਣ ਵਾਸਤੇ ਹੀ ਹੱਥ ਨਾ ਜੋੜਿਆ ਕਰ, ਤੂੰ ਧੰਨਵਾਦ ਕਰਨ ਵਾਸਤੇ ਹੱਥ ਜੋੜਿਆ। ਵੀ ਤੇਰਾ ਤੇ ਪਹਿਲਾਂ ਹੀ ਦਿੱਤਾ ਬਹੁਤ ਕੁਛ, ਕਿੰਨੀਆਂ ਦਾਤਾਂ ਦਿੱਤੀਆਂ ਨੇ, ਦਿਲ ਵਿੱਚ ਉਹ ਧੜਕ ਰਿਹਾ। ਪਰ ਕਮਾਲ ਦੀ ਗੱਲ ਇਹ ਆ, ਪਰਮੇਸ਼ਰ ਵੱਲੋਂ ਬਖਸ਼ਿਸ਼ਾਂ ਹੋ ਰਹੀਆਂ ਨੇ, ਦਾਤਾਂ ਮਿਲ ਰਹੀਆਂ ਨੇ, ਤੇ ਸਤਿਸੰਗ ਜੀ ਬਹੁਤ ਕੁਝ ਦਿੱਤਾ। ਜੇ ਇੱਕ ਚੀਜ਼ ਨਾ ਦੇਵੇ ਤੇ ਬੰਦਾ ਰੱਬ ਨੂੰ ਲਾਂਭੇ ਦੇਣ ਲੱਗ ਪੈਂਦਾ। ਅਸੀਂ ਗੁਰਦੁਆਰੇ ਜਾਂਦੇ ਹਾਂ ਨਾ ਸਾਰੇ, ਅਸੀਂ ਲਾਂਭੇ ਦੇਣ ਬਹੁਤੇ ਜਾਂਦੇ ਹਾਂ, ਸ਼ੁਕਰਾਨਾ ਕਰਨ ਨਹੀਂ ਜਾਂਦੇ ਵੀ ਸ਼ੁਕਰ ਹੈ ਤੂੰ ਮੇਰੇ ਦਿਲ ਵਿੱਚ ਧੜਕ ਰਿਹਾ, ਮੈਂ ਤੁਰਿਆ ਫਿਰਦਾ, ਸਵਾਸ ਲੈ ਰਹੇ ਹਾਂ ਅਸੀਂ, ਅਸੀਂ ਕਹਿੰਦੇ ਹਾਂ ਸਵਾਸ ਲੈ ਰਹੇ ਹਾਂ, ਫਲਾਣਾ ਬੰਦਾ ਸਵਾਸ ਲੈ ਰਿਹਾ, ਨਹੀਂ ਸਵਾਸ ਲੈ ਰਹੇ ਹਾਂ ਤੇ ਸਾਡੇ ਚ ਲੈ ਰਹੇ ਹਾਂ ਅਸੀਂ, ਜੇ ਸਵਾਸ ਲੈ ਰਹੇ ਹਾਂ ਫਿਰ ਲੈਂਦੇ ਰਹੋ, ਮਰਦੇ ਕਿਉਂ ਆ ਫਿਰ ਆਪਾਂ, ਇੱਕ ਦਿਨ ਜਾਨ ਨਿਕਲ ਜਾਣੀ ਹੈ, ਸਵਾਸ ਲੈ ਨਹੀਂ ਰਹੇ ਸਵਾਸ ਆ ਰਹੇ ਉਹ ਦੇ ਰਹੇ, ਇੱਕ ਇੱਕ ਸਵਾਸ ਦੇ ਰਹੇ, ਇੱਕ ਆ ਗਿਆ ਉਹ ਮੁੜ ਗਿਆ ਫਿਰ ਉਹ ਇੱਕ ਹੋਰ ਦੇ ਦਿੰਦੇ, ਸਵਾਸ ਆ ਰਹੇ ਨੇ ਅਸੀਂ ਲੈ ਨਹੀਂ ਰਹੇ, ਇਹ ਉਹਦੀ ਦਾਤ ਆ, ਸਾਡੀ ਹਿੰਮਤ ਨਹੀਂ ਵੀ ਅਸੀਂ ਆਪਣੇ ਆਪ ਸਵਾਸ ਲੈ ਰਹੇ, ਪ੍ਰਸ਼ਾਦਾ ਅਸੀਂ ਛਕਨੇ ਆ ਪਰ ਸਵਾਸ ਉਹ ਦੇ ਰਿਹਾ, ਕੋਈ ਪਤਾ ਨਹੀਂ ਉਹਨੇ ਕਿਹੜੇ ਵੇਲੇ ਰੋਕ ਲਾ ਦੇਣੀ ਵੀ ਬਸ ਬੜੇ ਦਿੱਤੇ ਸਵਾਸ ਤੈਨੂੰ, ਕੀ ਕੀਤਾ ਤੂੰ ਕੱਲਾ ਕੱਲਾ ਸਵਾਸ ਦਿੱਤਾ ਵੀ ਵਾਹਿਗੁਰੂ ਕਹਿ, ਨਹੀਂ ਆਖਿਆ ਉਹਨੇ ਫਿਰ ਇੱਕ ਹੋਰ ਦੇਤਾ ਹੁਣ ਵਾਹਿਗੁਰੂ ਕਹਿ, ਫਿਰ ਨਹੀਂ ਆਖਿਆ ਹੋਰ ਦੇਤਾ ਇੱਕ ਸਵਾਸ, ਹੱਦ ਹੋ ਗਈ 24,000 ਸਵਾਸ ਰੋਜ਼ ਦੇ ਰਿਹਾ, ਆਖੋ ਸਤਨਾਮ
ਵਾਹਿਗੁਰੂ,
24,000 ਸਵਾਸ 24 ਘੰਟਿਆਂ ਚ ਆਉਂਦਾ ਮਨੁੱਖ, 24,000 ਸਵਾਸ 24 ਘੰਟਿਆਂ ਚ ਆਉਂਦਾ, ਇੱਕ ਘੰਟੇ ਦਾ 1,000 ਸਵਾਸ ਬਣ ਗਿਆ, ਮਹਾਰਾਜ ਕਹਿੰਦੇ ਨੇ 24 ਘੰਟੇ ਚ 24,000 ਆਉਂਦਾ, 2,500 ਹੀ ਵਾਹਿਗੁਰੂ ਕਹਿ ਲਿਆ ਕਰ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
2,500 ਲੇਖੇ ਚ ਲਾ ਲਓ, ਬਾਣੀ ਪੜ੍ਹ ਕੇ ਲਾਓ, ਸਿਮਰਨ ਕਰਕੇ ਲਾਓ, ਸਤਸੰਗਤ ਕਰਕੇ ਲਾਓ, ਨਿਤਨੇਮ ਕਰਕੇ ਲਾਓ, ਲਾਓ ਤੇ ਸਹੀ, ਇਹ ਤੇ ਸ਼ੁਕਰਾਨਾ ਹੈ, ਅਸੀਂ ਲੋਕ ਜਿੰਨੀ ਵਾਰੀ ਵੀ ਅਰਦਾਸ ਕਰਨ ਮਹਾਰਾਜ ਦੇ ਚਰਨਾਂ ਚ ਗਏ ਹਾਂ ਆਪਣੇ ਗਿਲੇ ਸ਼ਿਕਵੇ ਹੀ ਜ਼ਾਹਰ ਕੀਤੇ ਨੇ ਜਾ ਕੇ, ਤੂੰ ਆਹ ਨਹੀਂ ਕੀਤਾ, ਤੂੰ ਆਹ ਨਹੀਂ ਕੀਤਾ, ਮੇਰਾ ਮੁੰਡਾ ਬਿਮਾਰ ਹੈ, ਮੇਰੇ ਘਰ ਵਾਲੀ ਬਿਮਾਰ ਹੈ, ਮੇਰਾ ਢਿੱਡ ਦੁਖਦਾ, ਆਹ ਕਰਦੇ ਮੱਝ ਦੁੱਧ ਨਹੀਂ ਦਿੰਦੀ, ਅਸੀਂ ਤੇ ਮੰਗਾਂ ਹੀ ਲੈ ਕੇ ਗਏ ਹਾਂ ਵੀ ਤੇਰੇ ਚ ਗਲਤੀਆਂ ਨੇ, ਆਹ ਵੀ ਸੁਧਾਰ ਕਰਦੇ, ਆਹ ਵੀ ਠੀਕ ਕਰਦੇ, ਆਹ ਵੀ ਠੀਕ ਕਰਦੇ, ਇਹ ਗਲਤ ਹੋ ਰਿਹਾ ਸਰ, ਪਰ ਕਦੇ ਅਸੀਂ ਸ਼ੁਕਰਾਨਾ ਕਰਨ ਨਹੀਂ ਗਏ ਵੀ ਸੱਚੇ ਪਾਤਸ਼ਾਹ ਤੇਰਾ ਸ਼ੁਕਰ ਹੈ, ਦਿਲ ਵਿੱਚ ਵੀ ਤੂੰ ਧੜਕਣਾ, ਮੇਰੇ ਸਾਹਾਂ ਵਿੱਚ ਵੀ ਤੂੰ ਹੈ, ਮੇਰੇ ਵਿੱਚ ਚੱਲਦਾ ਵੀ ਤੂੰ ਹੈ, ਕੰਮ ਕਰਦਾ ਵੀ ਤੂੰ ਹੈ, ਇਹ ਸਭ ਤੇਰੀਆਂ ਦਾਤਾਂ ਨੇ, ਪਰ ਸ਼ੁਕਰਾਨਾ ਕਰਨ ਨਹੀਂ ਗਏ, ਜੇ ਇੱਕ ਚੀਜ਼ ਨਾ ਮਿਲੇ ਸੀ ਰੱਬ ਨੂੰ ਲਾਂਭੇ ਦਿੰਦੇ, ਪਰ ਮਹਾਰਾਜ ਕਹਿੰਦੇ ਨੇ ਏਕ ਭੀ ਨਾ ਦੇ ਦਸ ਭੀ ਹਿਰ ਲੇ ਤੋ ਮੂੜਾ ਕਹੋ ਕਹਾਂ ਕਰੇ, ਉਹ ਕਹਿੰਦੇ ਇੰਨੀਆਂ ਚੀਜ਼ਾਂ ਮਿਲੀਆਂ ਤੈਨੂੰ, ਸਰੀਰ ਦਿੱਤਾ, ਸਵਾਸ ਦਿੱਤੇ, ਦਿਲ ਧੜਕ ਰਿਹਾ, ਘਰ ਬਾਰ ਦਿੱਤਾ, ਸਭ ਕੁਝ ਦਿੱਤਾ, ਤੇ ਜੇ ਰੱਬ ਪੁੱਤਰ ਨਾ ਦੇਵੇ, ਇਹ ਮੁਨਕਰ ਹੋਣ ਨੂੰ ਫਿਰਦਾ, ਕਹਿੰਦਾ ਰੱਬ ਹੈ ਹੀ ਨਹੀਂ, ਮੈਂ ਮੰਨਦਾ ਹੀ ਨਹੀਂ ਰੱਬ ਨੂੰ, ਜੇ ਉਹ ਦੂਜਾ ਵੀ ਨਾ ਦੇਵੇ ਤੇ ਫਿਰ, ਜੇ ਜ਼ਮੀਨ ਨਹੀਂ ਦਿੱਤੀ ਤੇ ਬਾਕੀ ਵੀ 9 ਚੀਜ਼ਾਂ ਨਾ ਦਿੰਦਾ ਫਿਰ ਕੀ ਕਰ ਲੈਂਦਾ, ਤੋ ਮੂੜਾ ਐ ਮੂਰਖ, ਫਿਰ ਕੀ ਕਰ ਲੈਂਦਾ ਬਾਈ, ਜੋ ਕੁਛ ਵੀ ਨਾ ਦੇਵੇ ਅਸੀਂ ਕੀ ਕਰ ਲੈਣਾ, ਇਹ ਉਹਦੀਆਂ ਦਾਤਾਂ ਨੇ, ਅਕਬਰ ਤੇ ਬੀਰਬਲ ਤੁਰੇ ਜਾ ਰਹੇ ਨੇ, ਅਕਬਰ ਨੇ ਇੱਕ ਟਾਣੀ ਤੋਂ ਫੁੱਲ ਤੋੜੇ, ਵਾਹਿਗੁਰੂ ਫਲ ਤੋੜਿਆ, ਇੱਕੋ ਹੀ ਫਲ ਸੀ, ਬੜਾ ਪਿਆਰ ਵਾਲਾ ਬੀਰਬਲ, ਵਜ਼ੀਰ ਸਲਾਹਕਾਰ, ਇਹ ਕਹਿ ਲਓ ਵੀ ਅਕਬਰ ਦੇ ਸਭ ਤੋਂ ਨੇੜੇ ਸੀ ਤੇ ਬੀਰਬਲ, ਬੜਾ ਪਿਆਰ ਕਰਦਾ ਸੀ ਅਕਬਰ, ਉਹਦੇ ਤੋਂ ਪੁੱਛੇ ਤੋਂ ਬਿਨਾਂ ਇੱਕ ਕਦਮ ਨਹੀਂ ਸੀ ਪੁੱਟਦਾ, ਉਹਨੇ ਦਰਖਤ ਤੋਂ ਫਲ ਤੋੜਿਆ ਅਕਬਰ ਨੇ, ਦੋਵੇਂ ਜਣੇ ਫਿਰਦੇ ਨੇ ਘੁੰਮਦੇ ਸੈਰ ਕਰਦੇ, ਰੋਜ਼ ਦੇ ਸੁਭਾਅ ਮੁਤਾਬਕ ਕੱਟਿਆ ਇੱਕ ਫਾੜੀ ਬੀਰਬਲ ਨੂੰ ਦਿੱਤੀ, ਬੀਰਬਲ ਨੇ ਖਾਧੀ, ਕਹਿੰਦੇ ਜੀ ਹੋਰ, ਉਹਨੇ ਇੱਕ ਫਾੜੀ ਹੋਰ ਦੇ ਦਿੱਤੀ, ਉਹ ਖਾ ਗਿਆ, ਕਹਿੰਦੇ ਜੀ ਹੋਰ, ਉਹਨੇ ਇੱਕ ਹੋਰ ਦੇ ਦਿੱਤੀ, ਕਹਿੰਦੇ ਜੀ ਹੋਰ, ਸਾਰਾ ਹੀ ਫਲ ਮੁੱਕ ਗਿਆ, ਸਾਰਾ ਹੀ ਖਾ ਗਿਆ ਬੀਰਬਲ, ਇੱਕ ਫਾੜੀ ਰਹਿ ਗਈ, ਕਹਿੰਦੇ ਜੀ ਹੋਰ, ਅਕਬਰ ਕਹਿੰਦਾ ਬੀਰਬਲਾ ਸਾਰਾ ਹੀ ਖਾ ਗਿਆ ਤੂੰ, ਉਹ ਸ਼ਰਮ ਲੈ ਗਈ ਤੇਰੀ, ਇੱਕ ਤੇ ਮੇਰੇ ਕੋਲ ਜੋਗੀ ਛੱਡ ਦੇ ਵੀ ਤੂੰ ਸਾਰਾ ਹੀ ਖਾਈ ਜਾਣਾ, ਜੇ ਮੈਂ ਤੈਨੂੰ ਦੇ ਹੀ ਰਿਹਾ ਤੇ ਤੂੰ ਇਹ ਅੱਧਾ ਕੁ ਮੈਨੂੰ ਦੇ ਦੇ, ਅੱਧਾ ਕੁ ਤੂੰ ਖਾ ਲੈ, ਆ ਹੁਣ ਇੱਕ ਤੇ ਮੇਰੇ ਵਾਸਤੇ ਛੱਡ ਦੇ, ਉਹ ਕਹਿੰਦੇ ਨਹੀਂ ਜੀ ਬਹੁਤ ਸਵਾਦ ਹੈ, ਮੈਨੂੰ ਮੇਰੇ ਸੁੱਖ ਤੋਂ ਵਾਂਝਿਆ ਨਾ ਕਰੋ, ਮੈਨੂੰ ਦੇ ਦਿਓ। ਉਹ ਕਹਿੰਦੇ ਨਹੀਂ। ਬੀਰਬਲ ਨੇ ਝਪਟ ਮਾਰੀ, ਖੋਣ ਲੱਗਾ, ਪਰ ਉਹਨੇ ਛੇਤੀ ਛੇਤੀ ਮੂੰਹ ਚ ਪਾ ਲਈ ਫਾੜੀ। ਓਹੋ, ਇਹ ਤੇ ਜ਼ਹਿਰ ਵਰਗੀ ਕੌੜੀ ਅੰਦਰ ਨੀ ਲੰਘ ਰਹੀ। ਅਕਬਰ ਕਹਿੰਦਾ ਉਹ ਇੰਨਾ ਕੌੜਾ ਫਲ ਤੂੰ ਖਾ ਕਿਵੇਂ ਗਿਆ? ਤੂੰ ਤੇ ਹੱਸੀ ਜਾਂਦਾ ਅੱਗੋਂ, ਤੇਰੀ ਮੱਤ ਮਾਰੀ ਹੋਈ ਆ। ਇੱਕ ਵਾਰੀ ਕਹਿ ਤੇ ਦਿੰਦਾ ਵੀ ਕੌੜਾ, ਤੂੰ ਕਿਹਾ ਕਿਉਂ ਨਹੀਂ? ਧਿਆਨ ਦਿਓ ਹੁਣ ਇੱਥੇ, ਇਹ ਨੁਕਤਾ ਜੇ ਕਿਤੇ ਸਾਡੇ ਹਿਰਦੇ ਚ ਵਸ ਜਾਏ ਨਾ, ਵਸ ਜਾਏ, ਅਸੀਂ ਸਾਧੂ ਬਣ ਜਾਂਗੇ, ਅਸੀਂ ਗੁਰਮੁਖ ਬਣ ਜਾਂਗੇ, ਅਸੀਂ ਗੁਰਸਿੱਖ ਬਣ ਜਾਂਗੇ, ਅਸੀਂ ਉਹਦੇ ਪਰਮ ਪਿਆਰੇ ਬਣ ਜਾਂਗੇ। ਧਿਆਨ ਦਿਓ ਕੀ ਆਖਿਆ ਬੀਰਬਲ ਨੇ। ਕਹਿੰਦੇ ਐ ਬਾਦਸ਼ਾਹ ਸਲਾਮਤ, ਇਹਨਾਂ ਹੱਥਾਂ ਤੋਂ ਮੈਨੂੰ ਬੜੇ ਸੁੱਖ ਮਿਲੇ, ਇਹਨਾਂ ਹੱਥਾਂ ਨਾਲ ਤੁਸੀਂ ਮੈਨੂੰ ਬੜੇ ਮਿੱਠੇ ਮਿੱਠੇ ਫਲ ਖਵਾਏ ਨੇ, ਇਹਨਾਂ ਹੱਥਾਂ ਨਾਲ ਤੁਸੀਂ ਮੈਨੂੰ ਜੋ ਦਿੱਤਾ ਚੰਗਾ ਹੀ ਦਿੱਤਾ, ਇੱਕੋ ਹੀ ਦਿੱਤਾ ਨਾ ਕੌੜਾ, ਇਹਦੀ ਕੀ ਸ਼ਿਕਾਇਤ ਕਰਾਂ? ਖੁਸਤਨਾ
ਸ੍ਰੀ ਵਾਹਿਗੁਰੂ,
ਮੈਂ ਫਲ ਨਹੀਂ ਵੇਖਿਆ, ਮੈਂ ਹੱਥ ਵੇਖਿਆ। ਧਿਆਨ ਦੇਣਾ ਹੁਣ ਇੱਥੇ, ਸਮਝਣ ਵਾਲੀ ਗੱਲ ਆ। ਮੈਂ ਫਲ ਨਹੀਂ ਵੇਖਿਆ, ਮੈਂ ਤੇ ਹੱਥ ਵੇਖੇ ਨੇ। ਮੈਨੂੰ ਫਲ ਭਾਵੇਂ ਕੌੜਾ ਲੱਗਦਾ, ਪਰ ਤੁਹਾਡੇ ਹੱਥ ਸੋਹਣੇ ਲੱਗਦੇ ਨੇ। ਇਹਨਾਂ ਹੱਥਾਂ ਤੋਂ ਮੈਨੂੰ ਸਦਾ ਬਖਸ਼ਿਸ਼ ਮਿਲੀ ਆ। ਜੇ ਹਜ਼ਾਰਾਂ ਤੁਸੀਂ ਮਿੱਠੇ ਫਲ ਦੇ ਦਿੱਤੇ, ਇੱਕ ਕੌੜਾ ਦੇ ਦਿੱਤਾ ਤੇ ਫਿਰ ਕੀ ਹੋ ਗਿਆ? ਧਿਆਨ ਦਿਓ, ਜਦੋਂ ਮਹਾਰਾਜ ਨੇ ਸਾਨੂੰ ਇੰਨੇ ਸੁੱਖ ਦਿੱਤੇ, ਕਿੰਨਾ ਕੁਛ ਦਿੱਤਾ, ਕਿੰਨੀਆਂ ਦਾਤਾਂ ਦਿੱਤੀਆਂ, ਘਰ ਬਾਰ ਦਿੱਤਾ, ਜ਼ਮੀਨਾਂ ਦਿੱਤੀਆਂ ਨੇ, ਸਰੀਰ ਦਿੱਤਾ, ਤੇ ਜੇ ਉਹ ਇੱਕ ਆਧ ਚੀਜ਼ ਨਹੀਂ ਵੀ ਦੇ ਰਿਹਾ ਤੇ ਅਸੀਂ ਰੱਬ ਨੂੰ ਲਾਂਭੇ ਦੇਣ ਲੱਗ ਪਏ ਨੇ। ਧਿਆਨ ਦਿਓ, ਮਾਤਾ ਕਿੰਨਾ ਪਿਆਰ ਕਰਦੀ, ਪੁੱਤ ਕਿੰਨਾ ਪਿਆਰ ਕਰਦਾ ਆਪਣੇ ਬੱਚੇ, ਵਾਹਿਗੁਰੂ ਪਿਤਾ ਆਪਣੇ ਬੱਚੇ ਨਾਲ ਕਿੰਨਾ ਪਿਆਰ ਕਰਦਾ। ਉਹ ਸਾਧ ਮਾਂ ਬੱਚੇ ਨੂੰ ਗਿੱਲੇ ਥਾਂ ਤੇ ਆਪ ਪੈਂਦੀ ਆ, ਬੱਚੇ ਨੂੰ ਸੁੱਕੇ ਥਾਂ ਤੇ ਪਾਉਂਦੀ ਆ, ਤੇ ਸਾਧ ਸੰਗਤ ਦੇ ਬੱਚਾ ਫਿਰ ਵੀ ਥਾਂ ਗਿੱਲਾ ਕਰਦੇ ਆਪਣੇ ਢਿੱਡ ਤੇ ਪਾ ਲੈਂਦੀ ਪੁੱਤ ਨੂੰ। ਨਿੱਕੇ ਜੇ ਨੂੰ ਬੜੇ ਪਿਆਰ ਨਾਲ ਪਾਲਿਆ ਹੁੰਦਾ। ਕਈ ਵਾਰੀ ਬਹੁਤ ਬੱਚੇ ਐਸੇ ਹੁੰਦੇ ਨੇ ਬਾਪ ਝਿੜਕੇ ਤੇ ਨਹਿਰ 'ਚ ਛਾਲ ਮਾਰ ਜਾਂਦੇ ਨੇ, ਪਿਤਾ ਝਿੜਕੇ ਤੇ ਜ਼ਹਿਰ ਖਾ ਜਾਂਦੇ ਨੇ, ਕਿਉਂਕਿ ਅਸਲੀ ਇਨਸਾਨ ਉਹੀ ਆ ਜਿਹੜਾ ਪਿਆਰ ਨੂੰ ਸਾਹਮਣੇ ਰੱਖੇ। ਇੱਕ ਗੱਲ ਨੂੰ ਤੁਸੀਂ ਮੁੱਖ ਰੱਖ ਲਓ, ਉਹਨੇ ਤੇ ਮੈਨੂੰ ਝਿੜਕ ਦਿੱਤਾ ਜੀ, ਉਹਨੇ ਤੇ ਮੈਨੂੰ ਥੱਪੜ ਮਾਰਿਆ ਜੀ, ਉਹਨੇ ਤੇ ਮੈਨੂੰ ਗਾਲ ਕੱਢ ਦਿੱਤੀ ਜੀ, ਬਾਕੀ ਸਾਰਾ ਕੁਝ ਭੁੱਲ ਗਿਆ, ਉਹ ਅਕਿਰਤ ਕਣ ਹੁੰਦਾ। ਤੇ ਧਿਆਨ ਦਿਓ, ਬੀਰਬਲ ਕਹਿਣ ਲੱਗਿਆ ਐ ਅਕਬਰ ਬਾਦਸ਼ਾਹ, ਮੈਂ ਕਿਉਂ ਸ਼ਿਕਾਇਤ ਕਰਾਂ, ਮੈਂ ਕਿਉਂ ਗਿਲਾ ਕਰਾਂ? ਤੁਸੀਂ ਮੈਨੂੰ ਇੰਨਾ ਕੁਝ ਦਿੱਤਾ ਤੁਹਾਡੀਆਂ ਹੀ ਦਾਤਾਂ ਨੇ, ਜੇ ਇੱਕ ਕੌੜਾ ਦਿੱਤਾ ਤੇ ਫਿਰ ਕੀ ਹੋ ਗਿਆ? ਇਹ ਤੇ ਕੁਛ ਵੀ ਨਹੀਂ। ਅਖ ਸਤਨਾ
ਸ੍ਰੀ ਵਾਹਿਗੁਰੂ,
ਇਹ ਤੇ ਕੁਛ ਵੀ ਨਹੀਂ। ਅਸੀਂ ਇਹ ਵੇਖਣਾ ਹੈ, ਧਿਆਨ ਦਿਓ, ਅਸੀਂ ਇਹ ਵੇਖਣਾ ਹੈ ਜੇ ਸੁੱਖ ਦਿੱਤੇ ਨੇ ਇਹ ਪਰਮੇਸ਼ਰ ਦੇ ਹੱਥ ਹੈ, ਹੱਥ ਉਹਦੇ ਨੇ, ਉਹ ਦਾਤਾ ਹੈ, ਉਹ ਸੁੱਖ ਦੇ ਰਿਹਾ। ਜੇ ਦੁੱਖ ਦੇ ਦਿੱਤਾ ਉਹਨੇ, ਇਹ ਵੀ ਉਸੇ ਦੀ ਦਾਤ ਹੈ। ਅਸੀਂ ਦੁੱਖ ਨਾ ਵੇਖੋ, ਅਸੀਂ ਸੁੱਖ ਨਾ ਵੇਖੋ, ਅਸੀਂ ਫਲ ਨਾ ਵੇਖੀਏ, ਅਸੀਂ ਦੇਣ ਵਾਲੇ ਦੇ ਹੱਥ ਵੇਖੀਏ। ਹੱਥਾਂ ਵੱਲ ਵੇਖਾਂਗੇ ਫਿਰ ਕਾਹਦੀ ਸ਼ਿਕਾਇਤ? ਇਹ ਉਹੀ ਹੱਥ ਨੇ ਜਿਹੜੇ ਮੈਨੂੰ ਇੰਨਾ ਸੁੱਖ ਦਿੰਦੇ ਨੇ, ਫਿਰ ਕੀ ਹੋ ਗਿਆ? ਜੇ ਇੱਕ ਦੁੱਖ ਆ ਗਿਆ, ਜੇ ਮੈਨੂੰ ਉਹਨੇ ਚਾਰ ਪੁੱਤ ਦਿੱਤੇ ਨੇ, ਜੇ ਵਿੱਚੋਂ ਇੱਕ ਉਹਨੇ ਲੈ ਲਿਆ, ਇਹ ਵੀ ਤੇ ਉਸੇ ਦੇ ਦਿੱਤੇ ਹੋਏ ਨੇ, ਫਿਰ ਕਾਹਦੀ ਸ਼ਿਕਾਇਤ? ਗੁਰੂ ਗੋਬਿੰਦ ਸਿੰਘ ਇਸੇ ਕਰਕੇ ਕਹਿੰਦੇ ਨੇ ਦੀਨ ਦਿਆਲ ਭਰੋਸੇ ਤੇਰੇ, ਕਿਹਾ ਸੀ ਨਾ ਮਹਾਰਾਜ ਨੇ, ਸਭ ਪਰਿਵਾਰ
ਚੜਾਇਆ ਬੇੜੇ,
ਚੜਾਇਆ ਬੇੜੇ। ਕਬੀਰ ਸਾਹਿਬ ਕਹਿੰਦੇ ਨੇ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲੱਗ ਹੈ ਮੇਰਾ। ਬੜੇ ਬੜੇ ਗਾਤਰੇ ਪਾਏ, ਕਿਰਪਾਨਾਂ ਪਾਈਆਂ, ਵੱਡੇ ਵੱਡੇ ਦਾੜੇ ਵਾਲੇ ਵੀ ਤੁਸੀਂ ਵੇਖੋਗੇ, ਜਦੋਂ ਦੁੱਖ ਦਾ ਸਮਾਂ ਆਵੇ ਤੇ ਟੁੱਟ ਜਾਣਗੇ, ਕਹਿਣਗੇ ਮੇਰਾ ਤੇ ਲੱਕ ਹੀ ਟੁੱਟ ਗਿਆ, ਬਥੇਰੇ ਮੱਥੇ ਟੇਕੇ ਨੇ ਜੀ, ਮੇਰਾ ਜਵਾਨ ਪੁੱਤ ਚੱਲਿਆ ਗਿਆ, ਮੈਂ ਹੁਣ ਗੁਰਦੁਆਰੇ ਮੇਰਾ ਜੀ ਨਹੀਂ ਲੱਗਦਾ, ਸੰਗਤ ਵਿੱਚ ਜਾਣ ਨੂੰ ਮੇਰਾ ਜੀ ਨਹੀਂ ਕਰਦਾ। ਹਜੇ ਤਿੰਨ ਹੋਰ ਨੇ ਦੀਵਾਨ ਘਰ, ਸੱਤ ਬੱਚਿਆਂ ਚੋਂ ਇੱਕ ਚੱਲਿਆ ਗਿਆ, ਛੇ ਹਜੇ ਹੈਗੇ ਨੇ, ਰੱਬ ਤੋਂ ਮੁਨਕਰ ਹੋਇਆ ਫਿਰਦਾ। ਤੇ ਜੇ ਉਹ ਕੁਛ ਵੀ ਨਾ ਦੇਵੇ ਫਿਰ ਅਸੀਂ ਕੀ ਕਰ ਲੈਣਾ?
ਜੇ ਸਭ ਕੁਝ ਖਤਮ ਕਰ ਦਸ ਪੀ ਹਿਰ ਲੈ ਜਿਹੜੀਆਂ ਬਾਕੀ ਦਸ ਚੀਜ਼ਾਂ ਦਿੱਤੀਆਂ ਨੇ ਉਹ ਵੀ ਖੋਲ ਲੈ ਫਿਰ ਅਸੀਂ ਕੀ ਕਰ ਲੈਣਾ ਇਹ ਉਹਦੀਆਂ ਦਾਤਾਂ ਨੇ ਤੇ ਸਾਧ ਸੰਗਤ ਜੀ ਸਦਾ ਸ਼ੁਕਰਾਨਾ ਕਰਨਾ ਹੈ ਜਦੋਂ ਮਾਰ ਦੇ ਚਰਨਾਂ ਵਿੱਚ ਜਾਣਾ ਹੈ ਅਰਦਾਸ ਦਾ ਮਤਲਬ ਇਹ ਆ ਵੀ ਦਿੱਤੇ ਦਾ ਸ਼ੁਕਰਾਨਾ ਕਰੋ ਪ੍ਰਾਰਥਨਾ ਦਾ ਮਤਲਬ ਇਹ ਆ ਜੋ ਉਹਨੇ ਦਾਤਾਂ ਦਿੱਤੀਆਂ ਨੇ ਉਹਦਾ ਸ਼ੁਕਰਾਨਾ ਕਰੀਏ ਪਰ ਅਸੀਂ ਗਿਲੇ ਸ਼ਿਕਵੇ ਰੱਖਦੇ ਨੇ ਸਾਹਮਣੇ ਪਰ ਗੁਰਸਿੱਖ ਉਹੀ ਆ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਕਹਿੰਦੇ ਗੁਰਸਿੱਖ ਹੈ ਹੀ ਉਹ ਆ ਕਿਹੜਾ ਜਿਹੜਾ ਭਾਣੇ ਦੇ ਚੱਲੇ ਇਹ ਉਹਦੀਆਂ ਦਾਤਾਂ ਨੇ ਸੱਚੇ ਪਾਤਸ਼ਾਹ ਦਿਓ ਤਾਂ ਵੀ ਕੋਈ ਨੀ ਨਾਮ ਦਿਓ ਤਾਂ ਵੀ ਕੋਈ ਨੀ ਮੇਰਾ ਤੇ ਹੈ ਹੀ ਨੀ ਕੱਲ ਵੀ ਅਰਜ ਕੀਤਾ ਸੀ ਗੁਰਸਿੱਖ ਦਾ ਜੀਵਨ ਸਮਰਪਣ ਹੋਣਾ ਚਾਹੀਦਾ ਸੰਘਰਸ਼ੀ ਨਹੀਂ ਹੋਣਾ ਚਾਹੀਦਾ ਸੰਘਰਸ਼ ਵਿੱਚ ਦੁੱਖ ਹੀ ਦੁੱਖ ਨੇ ਸਮਰਪਣ ਵਿੱਚ ਸੁੱਖ ਹੀ ਸੁੱਖ ਨੇ ਧਿਆਨ ਦਿਓ ਸਦਾ ਅਰਦਾਸ ਕਰਨੀ ਸੱਚੇ ਪਾਤਸ਼ਾਹ ਇਹ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਇਹ ਸਭ ਤੇਰੀ ਬਦੌਲਤ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਹੋ ਨਾ ਜਾਣਾ ਮੇਰਾ ਮੇਰੇ ਪੱਲੇ ਤੇ ਹੈ ਹੀ ਕੱਖ ਨਹੀਂ ਤੇ ਉੱਚੇ ਦਾ ਸਿਮਰਨ ਕਰਕੇ ਉੱਚੇ ਨਾਲ ਜੁੜ ਕੇ ਅਸੀਂ ਵੀ ਉੱਚੇ ਹੋਣਾ ਜਿਹੜਾ ਮਿਹਨਤ ਕਰਦਾ ਘਾਲਣਾ ਘਾਲਦਾ ਰਹਿੰਦਾ ਸਤਿਗੁਰ ਆਪੇ ਆਪਣੇ ਨੂੰ ਆਪਣਾ ਬਣਾ ਲੈਂਦੇ ਨੇ ਅਰਜ ਕਰ ਰਿਹਾ ਸਾਂ ਅਸੀਂ ਯਾਦ ਕਰਨੇ ਆ ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਂ ਹੈ ਬਾਰੰਬਾਰ ਗੁਰ ਹੇਤ ਹੈ ਕਹਿੰਦੇ ਸਿੱਖ ਇੱਕ ਵਾਰੀ ਸਿਮਰਦਾ ਪਰਮੇਸ਼ਰ ਬਾਰ ਬਾਰ ਯਾਦ ਕਰਦਾ ਅਸੀਂ ਇੱਕ ਵਾਰੀ ਯਾਦ ਕਰਨੇ ਉਹ ਬਾਰ ਬਾਰ ਯਾਦ ਕਰਦਾ ਭਾਵਣੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ ਅਸੀਂ ਕੌਡੀ ਅੱਗੇ ਰੱਖੀਏ ਤੇ ਮਹਾਰਾਜ ਖਜ਼ਾਨੇ ਭਰਪੂਰ ਕਰ ਦਿੰਦੇ ਨੇ ਸਾਡੇ ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ ਨਮੋ 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 ਨੇਤ 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 ਹੈ ਉਹਦੀ ਮਹਿਮਾ ਅਗਾਧ ਬੋਧ ਹੈ ਉਹਦਾ ਅਸੀਂ ਅੰਤ ਨਹੀਂ ਪਾ ਸਕਦੇ ਉਹ ਬੇਅੰਤ ਹੈ
ਅੰਤ ਕੋਈ ਜਾਣੇ ਨਾ ਤੂੰ ਹੈ ਬੇਅੰਤ ਸੁਆਮੀ ਅੰਤ ਕੋਈ ਜਾਣੇ ਨਾ ਤੂੰ ਹੈ ਬੇਅੰਤ ਪਿਆਰੇ ਕੋਈ ਜਾਣੇ ਨਾ ਤੂੰ ਹੈ ਬੇਅੰਤ ਪਿਆਰੇ ਅੰਤ ਕੋਈ ਜਾਣੇ ਵਜਵਾਲਾ ਕਿਹੜੇ ਕਿਹੜੇ ਗੁਣਾਂ ਨੂੰ ਮੈਂ ਗਾਵਾਂ
ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੇ ਨਿਧਾਨਾ, ਤੁਮਰੀ ਮਹਿਮਾ ਵਰਣ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਸੋ ਇਹ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੇ। ਜੇ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ, ਕੁਛ ਗਿਆਨ ਪ੍ਰਾਪਤ ਹੋ ਗਿਆ, ਮਨ ਵਿੱਚ ਮਾਣ ਨਾ ਹੋ ਗਿਆ। ਕੁਰਸੀ ਮਾੜੀ ਨਹੀਂ, ਕੁਰਸੀ ਦਾ ਮਾਣ ਮਾੜਾ। ਕੁਰਸੀ ਮਾੜੀ ਨਹੀਂ, ਮਾਇਆ ਮਾੜੀ ਨਹੀਂ, ਮਾਇਆ ਦਾ ਮਾਣ ਮਾੜਾ। ਪਿਆਰਿਓ, ਕੋਠੀ ਹੋਵੇ ਵੱਡੀ ਸਾਰੀ, ਕੋਠੀ ਮਾੜੀ ਨਹੀਂ, ਕੋਠੀ ਦਾ ਮਾਣ ਕਰ ਲੈਣਾ ਮਾੜਾ। ਰਾਜ ਮਾੜਾ ਨਹੀਂ ਹੁੰਦਾ, ਰਾਜ ਦਾ ਮਾਣ ਕਰ ਲੈਣਾ ਮਾੜਾ। ਇਸੇ ਤਰ੍ਹਾਂ ਕਥਾ ਮਾੜੀ ਨਹੀਂ, ਗੁਣ ਆ ਜਾਣਾ ਮਾੜਾ ਨਹੀਂ, ਗੁਣ ਦਾ ਮਾਣ ਕਰ ਲੈਣਾ ਮਾੜਾ। ਕੋਈ ਵੀ ਗੁਣ ਆ ਜਾਏ, ਇਹ ਤੇ ਉਹਦੀ ਦਾਤ ਆ। ਸਾਇੰਸਦਾਨ ਕਹਿੰਦੇ ਨੇ, ਸਾਇੰਟਿਸਟ ਕਹਿੰਦੇ ਨੇ, ਉਹ ਕਹਿੰਦੇ ਆ ਬਈ ਵੱਡੇ ਵੱਡੇ ਜਿਹੜੇ ਸਾਇੰਸਦਾਨ ਹਨ, ਵੱਡੇ ਵੱਡੇ ਜਿਹੜੇ ਸਤਸੰਗ ਜੀ ਵਿਦਵਾਨ ਹਨ, ਉਹ ਪਰਮੇਸ਼ਰ ਦੀ ਦਿੱਤੀ ਹੋਈ ਦਾਤ, ਦਿਮਾਗ ਆ ਨਾ ਜਿਹੜਾ, ਸਾਡੀ ਬੁੱਧੀ, ਕਹਿੰਦੇ ਇਹ ਏਡੀ ਵੱਡੀ ਆ, ਜਿਹਦੇ ਵਿੱਚੋਂ ਇੱਕ ਆਮ ਬੰਦਾ ਨਾ ਜਿਹੜਾ, ਉਹ ਤੇ ਕਹਿੰਦੇ 5% ਹੀ ਇਹਨੂੰ ਵਰਤਦਾ। 5% ਜਿਹੜਾ ਸਤਸੰਗ ਜੀ ਕੁਛ ਮਾੜਾ ਮੋਟਾ ਪੜ੍ਹਿਆ ਲਿਖਿਆ ਵਿਦਵਾਨ ਆ ਕੋਈ, ਉਹ 8-10% ਤੱਕ ਚਲੇ ਜਾਂਦਾ। ਕਹਿੰਦੇ 15% ਤੋਂ ਵੱਧ ਅੱਜ ਤੱਕ ਕਿਸੇ ਨੇ ਵਰਤਿਆ ਹੀ ਨਹੀਂ। ਆਖੋ
ਸਤਨਾਮ।
ਹੁਣ ਧਿਆਨ ਦੇਣਾ, ਇੱਕ ਉਹ ਨੇ ਜਿਨ੍ਹਾਂ ਨੇ ਜਹਾਜ਼ ਬਣਾਏ ਨੇ, ਇੱਕ ਉਹ ਨੇ ਜਿਨ੍ਹਾਂ ਨੇ ਜਹਾਜ਼ ਵੀ ਬਣਾਏ ਨੇ, ਤਾਰਿਆਂ ਤੱਕ ਵੀ ਪਹੁੰਚ ਕੀਤੀ ਹੈ, ਉਹਨਾਂ ਨੇ ਵੀ 15% ਵਰਤਿਆ। 85% ਖਜ਼ਾਨਾ ਅਜੇ ਵੀ ਜਮ੍ਹਾਂ ਪਿਆ। ਆਖੋ ਸਤਨਾਮ। ਅਸੀਂ ਤੇ ਵਰਤਣਾ ਹੀ 5% ਹੈ। ਹੁਣ ਧਿਆਨ ਦਿਓ, ਦੋ ਬੱਚੇ ਜੰਮੇ, ਇੱਕੋ ਮਾਂ ਦੇ ਪੇਟ ਤੋਂ ਜਨਮ ਲਿਆ, ਪਿਤਾ ਵੀ ਮਾਤਾ ਵੀ। ਹੁਣ ਦੋ ਬੱਚੇ ਸੀ, ਇੱਕ ਬੱਚਾ ਖੇਤ ਦੇ ਕੰਮ ਕਰਨ ਲੱਗ ਪਿਆ, ਨਹੀਂ ਪੜ੍ਹਿਆ, ਉਹਨੇ ਕੀ ਕੀਤਾ, ਉਹਦਾ ਦਿਮਾਗ ਕੀ, ਉਹਨੇ 5-4% ਤੱਕ ਕੰਮ ਲਿਆ ਦਿੱਤਾ, ਤੇ ਰੱਬ ਨੇ ਬੁੱਧੀ ਤੇ ਉਹਨੂੰ ਹੀ ਦਿੱਤੀ ਆ। ਪਰ ਉਹਨੇ ਚਲੋ ਖੇਤਾਂ 'ਚ ਕੰਮ ਕੀਤੇ, ਇੰਨਾ ਕੁ ਪਤਾ ਲੱਗ ਗਿਆ ਬਈ ਇਹਦੇ 'ਚ ਇਸ ਟਾਈਮ ਰੇਹ ਪਾਈ ਦੀ ਆ, ਇਦੋਂ ਯੂਰੀਆ ਪਾ ਦਿਓ ਜੀ, ਇਸ ਸਮੇਂ ਕੱਟ ਲਓ ਜੀ, ਇਦੋਂ ਇਸ ਮਹੀਨੇ 'ਚ ਬੀਜ ਦਿਓ। ਇੱਥੇ ਕੁ ਤੱਕ ਗੱਲ ਆ, ਮੱਝ ਦੀ ਧਾਰ ਕਿਵੇਂ ਕੱਢਣੀ ਆ, ਮੱਝ ਨੂੰ ਕਿਵੇਂ ਸਾਂਭਣਾ, ਇੱਦਾਂ ਦਾ ਪਤਾ ਲੱਗ ਗਿਆ। ਹੁਣ 5-7% ਕੰਮ ਲਿਆ, ਦੂਜਾ ਬੱਚਾ ਉਹ ਪੜ੍ਹਾਈ ਕਰ ਗਿਆ, ਪਹਿਲਾਂ ਉੱਥੇ ਪੜ੍ਹਿਆ, ਫਿਰ ਇੱਥੇ ਕਿਤੇ ਕਾਲਜ ਵਿੱਚ ਪੜ੍ਹਿਆ, ਕਾਲਜ ਤੋਂ ਗਾਂਹ ਦੀ ਗਾਂਹ ਕਿਸੇ ਯੂਨੀਵਰਸਿਟੀ ਵਿੱਚ ਚਲਿਆ ਗਿਆ, ਵੱਧਦਾ 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 ਫੋਰਨ ਕੰਟਰੀ ਵਿੱਚ ਚਲਿਆ ਗਿਆ। ਦਿਮਾਗ ਜਿਹੜਾ ਵਿਕਸਿਤ ਕਰ ਲਿਆ ਉਹਨੇ, ਉਹ ਹੌਲੀ ਹੌਲੀ ਉਹ 5% ਨਹੀਂ, ਉਹ 12-15% ਤੱਕ ਕੰਮ ਲੈ ਗਿਆ। ਬਾਕੀ ਤੇ ਖਜ਼ਾਨਾ ਜਮ੍ਹਾਂ ਹੀ ਪਿਆ। ਇਹ ਦਾਤ ਏਡੀ ਵੱਡੀ ਆ ਰੱਬ ਨੇ ਦਿੱਤੀ, ਵੀ ਆਪਾਂ ਤੇ ਵਰਤਦੇ ਕੁਛ ਨਹੀਂ, ਬਾਕੀ ਤੇ ਖਜ਼ਾਨਾ ਪਿਆ। ਇਹਨੂੰ ਜਿੰਨਾ ਮਰਜ਼ੀ ਖੋਲ ਲਓ, ਕੰਪਿਊਟਰ ਨਹੀਂ ਵੱਡਾ, ਦਿਮਾਗ ਵੱਡਾ। ਉਹਨੂੰ ਜਿੰਨਾ ਮਰਜ਼ੀ ਕਹਿੰਦੇ ਖੋਲੀ ਜਾਓ, ਗਾਂਹ ਦੀ ਗਾਂ ਨਿਕਲੀ ਜਾਂਦਾ। ਜਿਹੜੇ ਕਰਦੇ ਆ ਕੋਰਸ ਉਹ ਦੱਸਦੇ ਆ ਵੀ ਕਹਿੰਦੇ ਜੀ ਜਿੰਨਾ ਇਹਨੂੰ ਖੋਲੀ ਜਾਓਗੇ ਓਨਾ ਹੀ ਗਾਂਹ ਦੀ ਗਾਂ ਹੋਰ ਆਈ ਜਾਂਦਾ। ਪਰ ਇਹਨੂੰ ਵੀ ਜਿੰਨਾ ਮਰਜ਼ੀ ਖੋਲ ਲਓ, ਸਾਡੇ ਹੱਥ, ਜਿੰਨੀ ਮਰਜ਼ੀ ਮਿਹਨਤ ਕਰੋ, ਨਹੀਂ ਪਤਾ ਮਾਨਸਾ ਦੇ ਵਿੱਚ ਹੀ ਫਿਰਦੇ ਹੋ, ਸੰਗਰੂਰ ਗਏ ਹੀ ਨਹੀਂ ਕਦੇ, ਸੰਗਰੂਰ ਚਲੇ ਜਾਓ ਪਤਾ ਲੱਗ ਗਿਆ ਉੱਥੋਂ ਬਾਰੇ, ਹੋਰ ਪਟਿਆਲੇ ਚਲੇ ਜਾਓ ਹੋਰ ਪਤਾ ਲੱਗ ਗਿਆ। ਇਸ ਤਰ੍ਹਾਂ ਬਾਣੀ ਦੀ ਖੋਜ ਕਰਨ ਲੱਗ ਜਾਓ, ਜਪਜੀ ਸਾਹਿਬ ਪੜ੍ਹਦੇ ਉਹਨੂੰ ਥੋੜ੍ਹਾ ਜਿਹਾ ਖੋਜ ਲਓ ਹੋਰ ਪਤਾ ਲੱਗ ਗਿਆ, ਜਾਪ ਸਾਹਿਬ ਦੇ ਅਰਥ ਪੜ੍ਹ ਲਓ ਹੋਰ ਪਤਾ ਲੱਗ ਗਿਆ, ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਮਿਹਨਤ ਆ। ਪਰ ਇੱਕ ਗੱਲ ਜ਼ਰੂਰ ਆ, ਇਹ ਨਾਲ ਹੋਵੇ ਅਰਦਾਸ, ਮੇਰੀ ਮਿਹਨਤ, ਪਰ
ਮਿਹਨਤ ਮੇਰੀ ਰਹਿਮਤ ਤੇਰੀ, ਮਿਹਨਤ ਮੇਰੀ ਰਹਿਮਤ ਮਿਹਨਤ ਮੇਰੀ ਦਾਤਾ ਰਹਿਮਤ ਤੇਰੀ, ਰਹਿਮਤ ਤੇਰੀ, ਰਹਿਮਤ ਤੇਰੀ, ਰਹਿਮਤ ਤੇਰੀ,
ਸਾਡੇ ਹੱਥ ਹੈ, ਫਲ ਲਾਉਣਾ ਹੈ ਉਹਦੇ ਹੱਥ, ਮਿਹਨਤ ਹੋਵੇ। ਹੁਣ ਰਾਜ ਗੁਰੂ ਗੋਬਿੰਦ ਸਿੰਘ ਦਾ ਵੀ ਸੀ, ਤਖ਼ਤ ਸਤਿਗੁਰਾਂ ਦਾ ਵੀ ਰਾਜਿਆਂ ਵਰਗਾ, ਅੱਜ ਵੀ ਸਤਸੰਗ ਜੀ ਗੁਰੂ ਗੋਬਿੰਦ ਸਿੰਘ ਦੀ ਜੈ ਜੈਕਾਰ ਹੋ ਰਹੀ ਹੈ। ਧਰਮ ਵੀ ਸੀ ਨਾ ਨਾਲ, ਔਰੰਗਜ਼ੇਬ ਬਾਦਸ਼ਾਹ ਦੇ ਕੋਲ ਰਾਜ ਸੀ, ਮਿਹਨਤ ਤੇ ਸੀ, ਮਿਹਨਤ ਰਹਿਮਤ ਨਹੀਂ ਸੀ। ਅੱਜ ਉਹਦੀ ਕਬਰ ਤੇ ਕੋਈ ਦੀਵਾ ਵੀ ਨਹੀਂ ਜਗਾਉਂਦਾ। ਆਖੋ ਸਤਨਾਮ। ਰਾਜ ਸੀ ਪਰ ਧਰਮ ਹੈ ਨਹੀਂ ਸੀ ਕੋਲ। ਰਾਜਾ ਹੋਵੇ ਧਰਮੀ ਹੋਵੇ, ਧਰਮ ਪਹਿਲਾਂ ਹੈ। ਮਹਾਰਾਜ ਨੇ ਆਖਿਆ ਸੀ ਧਰਮ ਤਾਜ ਹੈ, ਰਾਜਨੀਤੀ ਇਹ ਪੈਰ ਦੀ ਜੁੱਤੀ ਹੈ। ਰਾਜਨੀਤੀ ਇਹ ਪੈਰ ਦੀ ਜੁੱਤੀ ਆ ਤੇ ਧਰਮ ਸਿਰ ਦਾ ਤਾਜ ਹੈ। ਗੁਰਸਿੱਖੋ ਧਰਮ ਨੂੰ ਸਦਾ ਉੱਪਰ ਰੱਖਿਓ। ਰਾਜਨੀਤੀ ਤੇ ਕੰਡਿਆਂ ਤੋਂ ਬਚਣ ਵਾਸਤੇ ਵਰਤਣੀ ਪੈਣੀ ਹੈ ਪੈਰ ਦੀ ਜੁੱਤੀ। ਇਹ ਬਚਨ ਨੇ ਛੇਵੇਂ ਪਾਤਸ਼ਾਹ ਦੇ, ਅੱਜ ਕੰਮ ਉਲਟ ਹੋ ਗਿਆ। ਧਰਮ ਸਿਰ ਦਾ ਤਾਜ, ਪੱਗ ਪੈਰਾਂ 'ਚ ਰੁਲਦੀ ਫਿਰਦੀ ਹੈ, ਜੁੱਤੀਆਂ ਨੂੰ ਲੋਕ ਸਿਰ 'ਤੇ ਚੁੱਕੀ ਫਿਰਦੇ ਨੇ। ਆਖੋ
ਸਤਨਾਮ।
ਕਹਿੰਦੇ ਇਹ ਨਾ ਜਾਵੇ ਧਰਮ ਭਾਵੇਂ ਸਿੱਕੇ 'ਤੇ ਟੰਗ ਦੀਏ। ਧਰਮ ਦੀ ਕੋਈ ਗੱਲ ਨਹੀਂ, ਅਕਾਲ ਤਖ਼ਤ ਦੀ ਕੋਈ ਗੱਲ ਨਹੀਂ, ਮੇਰੀ ਕੁਰਸੀ ਨੂੰ ਸੇਕ ਨਹੀਂ ਲੱਗਣਾ ਚਾਹੀਦਾ। ਜਿੱਦਾਂ ਮਰਜ਼ੀ ਹੋਵੇ, ਭਾਵੇਂ ਭੁੱਕੀ ਦਾ ਲੰਗਰ ਨਾ ਲਾਉਣਾ ਪਵੇ, ਭਾਵੇਂ ਪਾਈਆਂ ਕਿਰਪਾਨਾਂ ਨਾਲ ਲਹਾਉਣੀਆਂ ਪੈਣ, ਸ਼ਰਾਬ ਜ਼ਰੂਰ ਪਿਆਉਣੀ ਹੈ, ਮੇਰੀ ਕੁਰਸੀ ਨਾ ਕਿਸੇ ਪਾਸੇ ਜਾਏ। ਆਖੋ ਸਤਨਾਮ। ਧਰਮ ਰੁਲ ਗਿਆ ਪੈਰਾਂ 'ਚ, ਪਰ ਪਹਿਲਾਂ ਧਰਮ ਚਾਹੀਦਾ ਸੀ ਰਾਜਨੀਤੀ ਪਿੱਛੋਂ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਕੱਲ੍ਹ ਵੀ ਇੱਕ ਅਰਜ਼ ਕੀਤੀ ਸੀ, ਜੋ ਅੱਜ ਰੂਲ ਫੋਰਨ ਕੰਟਰੀਆਂ ਵਿੱਚ ਨੇ ਉਹ ਪਹਿਲਾਂ ਸਿੱਖ ਧਰਮ ਵਿੱਚ, ਸਿੱਖ ਰਾਜ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਲਾਗੂ ਕੀਤੇ ਸਨ, ਪਹਿਲਾਂ ਇੱਥੇ ਹੋਏ ਸੀ ਲਾਗੂ। ਤੇ ਸਤਸੰਗ ਜੀ, ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਵਿੱਚ ਜ਼ਿਕਰ ਆਉਂਦਾ, ਇੱਕ ਵਾਰੀ ਗੜ ਸ਼ੰਕਰ ਦੀ ਮੁਹਿੰਮ ਨੂੰ ਫਤਿਹ ਕਰਨ ਵਾਸਤੇ ਜਾ ਰਹੇ ਨੇ, ਰਸਤੇ 'ਚ ਲੰਘਦਿਆਂ ਲੰਘਦਿਆਂ ਫਗਵਾੜੇ ਦੇ ਕੋਲੋਂ ਦੀ ਲੰਘੇ ਤੇ ਕਿਸੇ ਨੇ ਆਖਿਆ ਜੀ ਇੱਥੇ ਭਾਈ ਦਰਬਾਰੀ ਜੀ ਰਹਿੰਦੇ ਨੇ, ਉਹਨਾਂ ਤੋਂ ਅਰਦਾਸ ਕਰਾ ਲਈਏ ਵੀ ਜਿੱਤ ਹੋ ਜਾਏ ਸਾਡੀ, ਮਹਾਂਪੁਰਸ਼ਾਂ ਕੋਲ ਚੱਲੀਏ। ਮਹਾਰਾਜਾ ਰਣਜੀਤ ਸਿੰਘ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਨਗੇ। ਕਹਿੰਦੇ ਜੀ ਹਾਂ, ਚਲੋ ਫਿਰ ਜ਼ਰੂਰ ਚੱਲਾਂਗੇ। ਆਖੋ
ਸਤਨਾਮ।
ਮੇਰੇ ਸਤਿਗੁਰੂ ਤੇ ਉੱਥੇ ਹੈਗੇ ਆ ਨਾ? ਕਹਿੰਦੇ ਜੀ ਹੈਗੇ। ਫਿਰ ਠੀਕ ਹੈ, ਚਲੋ। ਮਹਾਰਾਜਾ ਰਣਜੀਤ ਸਿੰਘ ਚੱਲੇ ਗਏ। ਕੱਲ੍ਹ ਵੀ ਅਰਜ਼ ਕੀਤੀ ਸੀ ਸਿੱਖ ਉੱਥੇ ਜਾਏਗਾ ਜਿੱਥੇ ਸਤਿਗੁਰੂ ਜਾਣਗੇ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਹੀਂ ਉੱਥੇ ਸਿੱਖ ਭੁੱਲ ਕੇ ਵੀ ਨਹੀਂ ਜਾਂਦਾ। ਆਖੋ ਸਤਨਾਮ। ਤੇ ਜੇ ਜਾਏ, ਧਿਆਨ ਦਿਓ, ਜੇ ਜਾਏ ਉਹ ਸਿੱਖ ਨਹੀਂ ਹੋਣਾ, ਉਹ ਕੁਛ ਹੋਰ ਹੀ ਹੋਣਾ। ਉਹਨੂੰ ਅਸੀਂ ਗੁਰੂ ਗੋਬਿੰਦ ਸਿੰਘ ਦਾ ਪੁੱਤ ਨਹੀਂ ਕਹਿ ਸਕਦੇ। ਉਹ ਸਿੱਖੀ ਉਹਦੇ ਕੋਲ ਨਹੀਂ, ਸਿੱਖ ਕਹਾਉਂਦਾ ਜ਼ਰੂਰ ਆ, ਉਹਦੇ ਵਰਗਾ ਵੱਡਾ ਅਕਿਰਤ ਕਹਾਣੀ ਕੋਈ ਨਹੀਂ। ਆਖੋ ਸਤਨਾਮ। ਸਿੱਖ ਉੱਥੇ ਜਾਂਦਾ ਜਿੱਥੇ ਬਾਪੂ ਜਾਏਗਾ, ਪੁੱਤ ਉੱਥੇ ਜਾਊ, ਕਪੁੱਤ ਜਿਹੜਾ ਜਿੱਥੇ ਮਰਜ਼ੀ ਤੁਰਿਆ ਫਿਰੇ, ਬਾਪੂ ਦੇ ਪੈਰ ਵਿੱਚ ਪੈਰ ਰੱਖਦਾ ਅਸਲੀ ਪੁੱਤ ਉਹੀ ਆ, ਸਪੁੱਤ ਉਹੀ ਆ ਜਿਹੜਾ ਸਹੀ ਰਾਹ ਤੇ ਤੁਰੇ। ਤੇ ਕਪੁੱਤਰ ਹੈ ਉਹ ਉੱਥੇ ਫਿਰ ਤੁਰਿਆ ਫਿਰੇ ਜਿੱਥੇ ਮਹਾਰਾਜਾ ਨਹੀਂ, ਉੱਥੇ ਕੀ ਕਰਨ ਜਾਣਾ ਜਿੱਥੇ ਸਤਿਗੁਰੂ ਹੀ ਨਹੀਂ ਹੈ ਸਾਡੇ, ਜਿੱਥੇ ਸਾਡੇ ਨਿਸ਼ਾਨ ਸਾਹਿਬ ਹੀ ਹੈ, ਜਿੱਥੇ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੀ ਹੈ, ਅਸੀਂ ਕੀ ਲੈਣ ਜਾਣਾ ਉੱਥੇ। ਸਿੱਖ ਨਹੀਂ ਜਾਂਦਾ ਕਦੇ ਭੁੱਲ ਕੇ, ਅਸਿੱਖ ਚਲੇ ਜਾਂਦਾ, ਆਸਤਿਕ ਨਹੀਂ ਜਾਏਗਾ, ਨਾਸਤਿਕ ਜਾਏਗਾ, ਗਿਆਨਵਾਨ ਨਹੀਂ ਜਾਏਗਾ, ਗੁਰਮੁਖ ਨਹੀਂ ਜਾਏਗਾ, ਮਨਮੁਖ ਜਾਏਗਾ। ਤੇ ਸਤਸੰਗ ਜੀ, ਮਹਾਰਾਜਾ ਰਣਜੀਤ ਸਿੰਘ ਕਹਿੰਦੇ ਚਲੋ ਫਿਰ ਚਲੀਏ, ਚਲੇ ਗਏ। ਭਾਈ ਦਰਬਾਰੀ ਜੀ ਕੋਲ ਵੇਖਿਆ ਜਾ ਕੇ, ਬੜੀ ਕਮਾਈ ਵਾਲੀ ਰੂਹ ਆ, ਬੰਦਗੀ ਵਾਲੀ ਰੂਹ ਆ, ਪਤਾ ਲੱਗ ਜਾਂਦਾ ਪਛਾਣਨ ਵਾਲਿਆਂ ਕੋਲ ਗਿਆਨ ਦੀ ਅੱਖ ਹੁੰਦੀ ਆ ਪਛਾਣਨ ਵਾਲੀ, ਜ਼ਰੂਰੀ ਆ ਪਿਆਰਿਓ ਥਰਮਾਮੀਟਰ ਹੋਵੇ ਵੇਖਣ ਵਾਲਾ, ਸਤਿਗੁਰਾਂ ਵੱਲੋਂ ਮਿਲਿਆ ਹੋਵੇ, ਬਖਸ਼ਿਸ਼ ਹੋਵੇ, ਪਤਾ ਲੱਗੇ ਵੀ ਆਹ ਗੁਰਮੁਖ ਹੈ ਕਿ ਮਨਮੁਖ ਹੈ। ਇੰਨੀ ਕੁ ਤੇ ਹੱਕ ਹੈ ਸਾਨੂੰ ਇੱਕ ਗੱਲ ਜ਼ਰੂਰ ਹੈ, ਅਸੀਂ ਰਾਗੀਆਂ ਦੀ ਪਰਖ ਕਰੀਏ, ਸਿੱਖ ਢਾਡੀਆਂ ਦੀ ਪਰਖ ਕਰੇ, ਸਿੱਖ ਸੰਤਾਂ ਦੀ ਪਰਖ ਕਰੇ, ਸਿੱਖ ਕਥਾ ਵਾਚਕਾਂ ਨੂੰ ਪਰਖੇ, ਸਿੱਖ ਭੁੱਲ ਕੇ ਵੀ ਆਪਣੇ ਗੁਰੂ ਨੂੰ ਨਾ ਪਰਖੇ, ਫਿਰ ਮਾਰਿਆ ਜਾਏਗਾ। ਕਿਉਂਕਿ ਇਹ ਪੱਕਾ ਹੈ, ਤੁਹਾਨੂੰ ਜੇ ਹੁਣ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਰਖ ਕਰੀ ਜਾਏ, ਕਈ ਕਰਦੇ ਨੇ ਟਿੱਪਣੀਆਂ, ਮਹਾਰਾਜ ਤੇ ਵੀ ਟਿੱਪਣੀਆਂ ਕਰਦੇ ਨੇ ਕਈ, ਆ ਲਗਾ ਮਾਤਰਾ ਲੱਗੀਆਂ ਨੇ ਲਾਉਣੀਆਂ ਨੇ, ਜਿਹੜੀਆਂ ਨਹੀਂ ਲੱਗੀਆਂ ਉੱਥੇ ਲਾਉਣੀਆਂ ਨੇ, ਜਿੱਥੇ ਲੱਗੀਆਂ ਨੇ ਉੱਥੋਂ ਹਟਾਉਣੀਆਂ ਨੇ, ਕਈ ਇੱਦਾਂ ਵੀ ਕਹਿੰਦੇ ਨੇ। ਪਰ ਨਹੀਂ, ਉਹ ਪੂਰਾ ਹੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਜੇ ਲੱਭ ਵੀ ਲਓਗੇ, ਜੇ ਪਰਖ ਵੀ ਲਓਗੇ, ਤੇ ਤੁਹਾਨੂੰ ਨਤੀਜਾ ਇਹੀ ਮਿਲਣਾ ਵੀ ਇਹਦੇ ਵਰਗਾ ਗੁਰੂ ਕੋਈ ਨਹੀਂ। ਆਖੋ
ਸਤਨਾਮ।
ਜੇ ਪਰਖ ਵੀ ਲਓਗੇ, ਜੇ ਕਦੇ ਇਸ ਪਾਸੇ ਤੁਰੇ ਨਾ ਸਿੱਖ, ਸ਼ੰਕਾਵਾਦੀ ਨਹੀਂ ਹੋਣਾ ਚਾਹੀਦਾ, ਆਪਣੇ ਗੁਰੂ ਤੇ ਸ਼ੰਕਾ ਨਾ ਆਵੇ, ਹੋਰਾਂ ਤੇ ਸ਼ੰਕਾ ਕਰ ਲਓ, ਪਰਖੋ, ਪਰਖਣਾ ਚਾਹੀਦਾ ਵੀ ਆ। ਮਹਾਰਾਜਾ ਰਣਜੀਤ ਸਿੰਘ ਨੇ ਜਾਣ ਸਾਰ ਵੇਖਿਆ, ਕਹਿੰਦੇ ਇਹ ਭਾਈ ਦਰਬਾਰੀ ਦੇ ਚੱਲਣ ਤੋਂ, ਬੈਠਣ ਤੋਂ, ਖਾਣ ਤੋਂ, ਬੋਲਣ ਤੋਂ ਪਤਾ ਲੱਗਦਾ ਵੀ ਇਹਨੂੰ ਰੰਗ ਚੜਿਆ ਹੋਇਆ, ਪਛਾਣਨਾ ਚਾਹੀਦਾ। ਸਤਸੰਗ ਜੀ, ਜੈਸੇ ਚੂਨੋ ਖਾਂਡ ਸਵੈਤ ਏਕ ਸੈਦ ਖਾਈ ਦੈਂਤ, ਪਾਈਐ ਤੋ ਸਵਾਦ ਰਸ ਰਸਨਾ ਕੈ ਚਖੀਐ। ਕਹਿੰਦੇ ਨੇ ਚੂਨਾ ਤੇ ਖੰਡ ਵੇਖਣ ਨੂੰ ਇੱਕੋ ਜਿਹੇ ਨੇ, ਇੱਕੋ ਜਿਹੇ ਨੇ ਨਾ, ਖੰਡ ਤੇ ਚੂਨਾ, ਚੂਨਾ ਵੀ ਚਿੱਟਾ ਤੇ ਖੰਡ ਵੀ ਚਿੱਟੀ। ਹੁਣ ਕੋਈ ਭੁਲੇਖਾ ਖਾ ਲੈ ਵੀ ਇਹ ਵੀ ਚਿੱਟਾ ਹੀ ਹੈ ਜੀ, ਨਮਕ ਵੀ ਚਿੱਟਾ ਹੀ ਹੁੰਦਾ, ਬਰੀਕ ਖੰਡ ਹੁੰਦੀ ਹੈ ਜਿਹੜੀ, ਵੇਖੀਏ ਤਾਂ ਬਰੀਕ ਜਿਹੜੀ ਆ ਦੇਸੀ ਕਹਿੰਦੇ ਉਹਨੂੰ, ਜਿਹੜੀ ਦੂਜੀ ਖੰਡ ਹੁੰਦੀ ਆ, ਤੇ ਸਾਧ ਸੰਗਤ ਜੀ ਉਹ ਵੀ ਪਤਲੀ ਹੁੰਦੀ ਹੈ ਬਿਲਕੁਲ, ਤੇ ਨਮਕ ਵੀ ਉਦਾਂ ਦਾ ਹੀ ਹੁੰਦਾ, ਵੇਖਣ ਨੂੰ ਇੱਕੋ ਜਿਹਾ ਨਾ। ਜੇ ਪਰਖ ਕਰਨੀ ਹੋਏਗੀ ਕਿਵੇਂ ਕਰੋਗੇ, ਦੋ ਡੱਬੇ ਪਏ ਹੋਣ, ਪਾਈਏ ਤੋ ਸਵਾਦ ਰਸ ਰਸਨਾ ਕਹਿ ਚਾਖੀਏ, ਜਦੋਂ ਚੱਖ ਕੇ ਵੇਖੋਗੇ, ਜੀਭ ਤੇ ਲਾ ਕੇ ਵੇਖੋਗੇ, ਪਤਾ ਲੱਗ ਜਾਣਾ ਵੀ ਆਹ ਨਮਕ ਆ ਤੇ ਆ, ਆ ਨਮਕ ਹੈ ਤੇ ਆ ਖੰਡ ਹੈ, ਪਤਾ ਲੱਗ ਜਾਏਗਾ ਨਾ। ਦੂਜਾ ਪ੍ਰਮਾਣ, ਜੈਸੇ ਪੀਤ ਬਰਨ ਹੇਮ ਅਰ ਪੀਤਰ ਹੋਏ, ਜਾਨੀਏ ਮਹਿਤ ਪਾਰ ਖਦ ਅਗਰ ਰਾਖੀਏ। ਕਹਿੰਦੇ ਨੇ ਪਿੱਤਲ ਤੇ ਸੋਨਾ ਵੇਖਣ ਨੂੰ ਇੱਕੋ ਜਿਹੀ ਚਮਕ ਹੈ ਉਹਨਾਂ ਦੀ, ਪਿੱਤਲ ਤੇ ਸੋਨਾ। ਪਿੱਛੇ ਜੇ ਸਮਾਂ ਚੱਲਿਆ ਸੀ, ਹੁਣ ਤੇ ਨਿਬੜ ਗਿਆ ਕੰਮ, ਰਿਵਾਜ ਚੱਲਿਆ ਸੀ ਅੱਜ ਤੋਂ 7-8 ਸਾਲ ਪਹਿਲਾਂ, ਮੈਨੂੰ ਵੀ ਯਾਦ ਆ ਥੋੜਾ ਥੋੜਾ, ਵੀ ਉਦੋਂ ਹਰੇਕ ਹੀ ਕੜਾ ਪਾਈ ਫਿਰ, ਹਰੇਕ ਹੀ 5-5 ਤੋਲਿਆਂ ਦਾ, ਉਹ ਹੁੰਦੇ ਸੀ ਨਕਲੀ। ਬੀਬੀਆਂ ਨੇ ਗਹਿਣੇ ਪਾਉਣੇ ਵੱਡੇ, ਵੇਖਣ ਨੂੰ ਲੱਗਣਾ ਵੀ ਬੜਾ ਸੋਨਾ ਪਾਇਆ, ਉਹ ਨਕਲੀ। ਇੰਨਾ ਰਿਵਾਜ ਚੱਲਿਆ, ਜਿਹੜਾ ਵੀ ਛਾਪਾਂ, ਕੋਈ ਕੜੇ, ਕੋਈ ਮੁੰਦਰੀਆਂ ਕਈ ਤਰ੍ਹਾਂ ਦੀਆਂ ਬਣਾ ਬਣਾ ਕੇ, ਤੇ ਜਿਹੜੇ ਅਸਲੀ ਸੀ ਕਈਆਂ ਨੇ ਉਹ ਇਹਨਾਂ ਨੇ ਵੀ ਲਾ ਦਿੱਤੀਆਂ ਵੀ ਛੱਡੋ, ਭਰਾਉਣ ਤੇ ਖੇਡ ਹੀ ਬਣ ਗਈ ਏ, ਤੇ ਛਾਪਾਂ ਹਰੇਕ ਹੀ ਪਾਈ ਫਿਰਦਾ। ਪਰ ਹੌਲੀ ਹੌਲੀ ਹੌਲੀ, ਕਿਉਂਕਿ ਨਕਲੀ ਤੇ ਨਕਲੀ ਹੁੰਦਾ ਨਾ, ਪਲਾਸਟਿਕ ਦੇ ਫੁੱਲਾਂ ਵਿੱਚੋਂ ਗੁਲਾਬ ਵਾਲੀ ਮਹਿਕ ਨਹੀਂ ਆ ਸਕਦੀ, ਪਲਾਸਟਿਕ ਦੇ ਫੁੱਲਾਂ ਵਿੱਚੋਂ ਗੈਂਦੇ ਵਾਲੀ ਮਹਿਕ ਨਹੀਂ ਆ ਸਕਦੀ, ਨਕਲੀ ਵਿੱਚੋਂ ਕਦੇ ਵੀ ਨਾਮ ਦੀ ਖੁਸ਼ਬੂ ਨਹੀਂ ਆ ਸਕਦੀ, ਪਤਾ ਲੱਗ ਜਾਂਦਾ। ਉਹ ਨਕਲ ਚੱਲੀ ਇੱਕ ਮਹੀਨਾ, ਦੋ ਮਹੀਨੇ, ਸਾਲ ਕੁ ਪਾਏ ਲੋਕਾਂ ਨੇ, ਫਿਰ ਹਟ ਗਏ ਸਾਰੇ, ਕਿਉਂਕਿ ਹਰ ਇੱਕ ਨੂੰ ਵੀ ਪਤਾ ਲੱਗ ਗਿਆ ਵੀ ਇਹ ਤੇ ਨਕਲੀ ਆ। ਕਈਆਂ ਨੇ ਅਸਲੀ ਵੀ ਪਾਇਆ ਹੁੰਦਾ ਸੀ, ਤਾਂ ਵੀ ਲੋਕ ਕਹਿੰਦੇ ਸੀ ਨਹੀਂ ਜੀ ਇਹ ਤੇ ਨਕਲੀ ਆ, ਕੋ
ਸਤਨਾਮ,
ਇਹ ਤੇ ਐਵੇਂ ਜੀ ਟੌਰ ਬਣਾਉਣ ਦਾ ਮਾਰਾ ਪਾਈ ਫਿਰਦਾ, ਇਹ ਤੇ ਨਕਲੀ ਆ। ਧਿਆਨ ਦਿਓ, ਕਈ ਨਕਲੀ ਅਸਲੀਆਂ ਦਾ ਵੀ ਅੱਗ ਮਾਰ ਦਿੰਦੇ ਨੇ, ਕਈ ਨਕਲੀ ਅਸਲੀਆਂ ਦਾ ਵੀ ਅਕਸ਼ ਧੁੰਦਲਾ ਕਰ ਦਿੰਦੇ ਨੇ, ਕਈ ਨਕਲੀ ਅਸਲੀ ਨੂੰ ਵੀ ਇਲਾਜ ਲਾ ਜਾਂਦੇ ਨੇ, ਕਈ ਨਕਲੀ ਅਸਲੀ ਦੀ ਵੀ ਬਦਨਾਮੀ ਕਰਾ ਜਾਂਦੇ ਨੇ, ਹੁੰਦੇ ਕਈ ਤਰ੍ਹਾਂ ਦੇ ਲੋਕ। ਧਿਆਨ ਦਿਓ, ਜੈਸੇ ਪੀਤ ਬਰਨ ਅਰ ਹੇਮ ਅਰ ਪੀਤਰ ਹੋਏ, ਸੋਨਾ ਤੇ ਪਿੱਤਲ ਵੇਖਣ ਨੂੰ ਇੱਕੋ ਜਿਹੇ ਨੇ, ਉਹਨਾਂ ਦੀ ਪਰਖ ਕਰਨੀ ਹੋਵੇ ਤੇ ਜੁਆਰੀ ਕੋਲ ਰੱਖ ਦਿਓ, ਉਹਨੇ ਵੇਖ ਲੈਣਾ ਵੀ ਆਹ ਪਿੱਤਲ ਆ, ਆਹ ਸੋਨਾ, ਆਹ 200 ਰੁਪਏ ਆ ਜਾਣਾ ਕਿਲੋ ਲੈ ਲਓ, ਇਹ ਤੇ ਜੀ ਇੱਕ ਤੋਲਾ ਵੀ 5000 ਦਾ ਆਉਣਾ। ਆਖੋ
ਸਤਨਾਮ,
ਉਹ 500 ਦਾ ਕਿਲੋ ਆ ਜਾਣਾ ਤੇ ਤੋਲਾ 5000 ਦਾ ਆਉਣਾ, ਦੱਸ ਦੇਣਾ ਨਾ ਉਹਨੇ, ਪਾਰ ਖੂਹ ਦੇ ਕੋਲ ਰੱਖ ਦਿਓਗੇ ਉਹਨੇ ਪਰਖ ਲੈਣਾ ਹੈ, ਕਈ ਭੁਲੇਖੇ ਚ ਆ ਜਾਣਗੇ। ਤੀਜਾ ਪ੍ਰਮਾਣ ਧਿਆਨ ਦੇਣਾ,
ਜੈਸੇ ਕੌਆ ਕੋਕਿਲਾ ਹੈ ਦੋਨੋਂ ਖਗ ਸਿਆਮ ਤਨ, ਜਾਨੀਐ ਅਸੁਭ ਸੁਭ ਸ਼ਬਦ ਸੋ ਭਾਖੀਐ।
ਕਹਿੰਦੇ ਨੇ ਕਾਂ ਅਤੇ ਕੋਇਲ ਵੇਖਣ ਨੂੰ ਇੱਕੋ ਜਿਹੇ ਲੱਗਦੇ ਨੇ, ਕਾਂ ਅਤੇ ਕੋਇਲ ਰੰਗ ਇੱਕੋ ਜਿਹਾ ਉਹਨਾਂ ਦਾ ਕਾਲਾ। ਤੇ ਜੇ ਕੋਈ ਕਵੇ ਕਾਂ ਨੂੰ ਫੜ ਕੇ ਲੈ ਆਵੇ ਪਿੰਜਰੇ ਚ ਬੰਦ ਕਰਕੇ ਰੱਖੇ, ਵੀ ਮੈਂ ਕੋਇਲ ਬੋਲਦੀ ਸੁਣੀ ਸੀ, ਜੇ ਕੋਇਲ ਇੰਨੀ ਸੋਹਣੀ ਬੋਲਦੀ ਹੈ ਤੇ ਇਹ ਵੀ ਤੇ ਕਾਲਾ ਹੀ ਆ, ਇਹ ਤੇ ਉਦੋਂ ਵੀ ਵੱਟ ਕੱਢਦਾ ਹੋਊ। ਜੇ ਕੋਈ ਇਹ ਸੋਚ ਲੈ ਵੀ ਇਹ ਵੀ ਤੇ ਉਹਦੇ ਵਰਗਾ ਹੀ ਆ, ਵੀ ਉਹ ਤੇ ਨਿੱਕੀ ਜੀ ਸੀ ਕੋਇਲ ਸੀ, ਵੀ ਜੇ ਕੋਇਲ ਚ ਇੰਨੀ ਮਿੱਠੀ ਬੋਲੀ ਆ ਇਹ ਤੇ ਫਿਰ ਉਦੋਂ ਵੀ ਵਧੀਆ ਹੋਣਾ ਚਾਹੀਦਾ। ਭਾਈ ਸਾਹਿਬ ਕਹਿੰਦੇ ਆ ਉਹ ਜਿਹੜਾ ਕੋਇਲ ਆ ਨਾ, ਕੋਇਲ ਹੈ ਜਿਹੜੀ ਤੇ ਕਾਮ ਹੈ, ਕਾਮ ਵੀ ਕਾਲਾ ਕੋਇਲ ਵੀ ਕਾਲੀ, ਪਰ ਕਹਿੰਦੇ ਨੇ ਜਦੋਂ ਉਹਨੇ ਬੋਲਣਾ ਹੈ ਕਾਂ ਨੇ, ਕੋਇਲ ਬੋਲੇਗੀ ਤੇ ਤੁਸੀਂ ਉੱਠ ਨਹੀਂ ਸਕਦੇ, ਕੋਇਲ ਬੋਲੇਗੀ ਤੁਸੀਂ ਅੱਕੋਗੇ ਨਹੀਂ, ਕੋਇਲ ਬੋਲੇਗੀ ਤੁਸੀਂ ਥੱਕੋਗੇ ਨਹੀਂ, ਤੇ ਕਾਂ ਬੋਲੇਗਾ ਤੇ ਇੰਝ ਜੀ ਕਰਦਾ ਵੀ ਇਹਨੂੰ ਭਜਾਓ, ਇਹਨੇ ਕਿੱਥੇ ਕਾਂ ਕਰ ਲਈ ਹੈ, ਕੰਨ ਖਾਧੇ ਸਾਡੇ, ਛੱਡ ਦਿਆਂਗੇ ਆਪਾਂ।
ਜੈਸੇ ਕੌਆ ਕੋਕਿਲਾ ਹੈ ਦੋਨੋਂ ਖਗ ਸਿਆਮ ਤਨ, ਜਾਨੀਐ ਅਸੁਭ ਸੁਭ ਸ਼ਬਦ ਸੋ ਪਾਖੀ ਹੈ। ਪਤਾ ਲੱਗ ਜਾਣਾ ਜਦੋਂ ਉਹ ਬੋਲੇਗੀ ਨਾ, ਅਸੀਂ ਸਮਝ ਜਾਣਾ ਵੀ ਆਹ ਕੋਇਲ ਆ, ਆਹ ਕਾਂ ਹੈ, ਪਛਾਣ ਉਹਨਾਂ ਦੇ ਬੋਲਣ ਤੋਂ ਆ ਜਾਂਦੀ। ਇੱਥੇ ਇੱਕ ਬੇਨਤੀ ਕਰ ਜਾਂ ਵਿੱਚ ਦੀ, ਕਾਂ ਦਾ ਨਿਰਾਦਰ ਕਿਉਂ ਆ ਤੇ ਕੋਇਲ ਦਾ ਸਤਿਕਾਰ ਕਿਉਂ ਹੈ, ਕਾਂ ਨੂੰ ਫਟਕਾਰ ਕਿਉਂ ਹੈ ਤੇ ਕੋਇਲ ਦਾ ਸਤਿਕਾਰ ਕਿਉਂ ਹੈ, ਕਦੇ ਸੋਚਿਆ ਕਾਰਨ ਕੀ ਹੈ? ਵੀ ਕੋਇਲ ਇੰਨੀ ਮਿੱਠੀ ਲੱਗਦੀ ਹੈ, ਉਹ ਗੁਣ ਜਿਹੜੇ ਨੇ ਨਾ, ਗੁਣ ਰੰਗ ਨੂੰ ਛੁਪਾ ਲੈਂਦੇ ਨੇ, ਗੁਣ ਛੁਪਾ ਲੈਂਦੇ ਨੇ ਹਰ ਇੱਕ ਚੀਜ਼ ਨੂੰ। ਕਾਂ ਹੁੰਦੀ ਹੈ ਕਾਲੀ, ਕੋਇਲ ਗੁਣ ਕਰਕੇ ਸੋਹਣੀ ਲੱਗਦੀ ਹੈ ਨਾ, ਉਹਦਾ ਗੁਣ ਇੰਨਾ ਸੋਹਣਾ ਚਿੱਟਿਆਂ ਨੂੰ ਵੀ ਮਾਤ ਪਾਉਂਦਾ। ਆਖੋ ਸਤਨਾਮ
ਵਾਹਿਗੁਰੂ।
ਤੇ ਬਗਲਾ ਹੈ ਚਿੱਟਾ, ਉਹ ਸੋਹਣਾ ਹੀ ਨਹੀਂ ਲੱਗਦਾ, ਬਗਲਾ ਡੱਡੀਆਂ ਮੱਛੀਆਂ ਖਾਂਦਾ ਫਿਰਦਾ, ਹੈ ਚਿੱਟਾ, ਉਹ ਬੱਗਾ ਵੀ ਕਾਲਾ ਲੱਗਦਾ ਹੈ, ਉਹ ਹੈ ਕਾਲੀ, ਉਹਦੇ ਗੁਣ ਕਰਕੇ ਉਹ ਸੋਹਣੀ ਲੱਗਦੀ ਹੈ। ਗੁਣ ਮਹਾਰਾਜ ਨੇ ਆਖਿਆ ਗੁਣ ਬਣਾ, ਗੁਣ ਪੈਦਾ ਕਰੋ ਆਪਣੇ ਅੰਦਰ, ਅਸਲੀ ਗੁਣ, ਨਾਮ ਸਿਮਰਨ ਦਾ ਗੁਣ, ਭਗਤੀ ਦਾ ਗੁਣ, ਸੇਵਾ ਦਾ ਗੁਣ, ਨਿਮਰਤਾ ਦਾ ਗੁਣ ਲਿਆਓ, ਨਿਮਰਤਾ ਦਾ ਗੁਣ ਲਿਆਓ, ਰੰਗ ਭਾਵੇਂ ਜਿੰਨਾ ਮਰਜ਼ੀ ਕਾਲਾ ਹੋਵੇ ਸਾਰਿਆਂ ਨੂੰ ਸੋਹਣੇ ਲੱਗੋਗੇ। ਆਖੋ ਸਤਨਾਮ
ਵਾਹਿਗੁਰੂ।
ਰੰਗ ਦੀ ਤੇ ਗੱਲ ਹੀ ਨਹੀਂ ਇੱਥੇ, ਇੱਥੇ ਤੇ ਗੁਣਾਂ ਦੀ ਸਾਂਝ ਕਰੀਜੇ, ਗੁਣ ਹੈ ਕੇਰੀ ਛੋੜ ਅਵਗੁਣ ਚੱਲੀਏ, ਗੁਣਾਂ ਦੀ ਸਾਂਝ। ਤੇ ਸਾਧ ਸੰਗਤ ਜੀ, ਕੋਇਲ ਦਾ ਸਤਿਕਾਰ ਕਿਉਂ ਹੈ ਤੇ ਸਾਧ ਸੰਗਤ ਕਾਂ ਨੂੰ ਫਟਕਾਰ ਕਿਉਂ ਹੈ? ਇੱਕੋ ਹੀ ਨੁਕਤਾ ਹੈ ਵਿੱਚ, ਇੱਕੋ ਹੀ, ਕਾਂ ਵੀ ਗਾਉਂਦਾ ਹੈ, ਕੋਇਲ ਵੀ ਗਾਉਂਦੀ ਹੈ, ਕਿਉਂ ਨਰਾਦਰੀ ਹੋ ਰਹੀ ਹੈ ਕਾਂ ਦੀ? ਕਾਰਨ ਕੀ ਹੈ? ਵਿੱਚੋਂ
ਕੋਇਲ ਨੂੰ ਆਖਣ ਮਿੱਠੀ ਬੋਲੀ, ਕਾਂ ਆਖਣ ਕੰਨ ਖਾਵਣ, ਕਾਂ ਵੀ ਕਾਲਾ ਕੋਇਲ ਵੀ ਕਾਲੀ, ਦੋਵੇਂ ਪੰਛੀ ਜਾਤ ਸਦਾਵਣ।
ਹੁਣ ਧਿਆਨ ਦਿਓ, ਕਿਉਂ ਨਰਾਦਰ ਹੈ ਕਾਂ ਦਾ? ਜਾਂ ਟੁੱਕ ਵੇਖੇ ਤੇ ਕਾਂ ਕਾਂ ਕਰਦਾ,
ਹੀਣਾ ਜੱਗ ਤੋਂ ਹੋਇਆ, ਪ੍ਰੀਤਮ ਦੇ ਬਿਰਹੋਂ ਵਿੱਚ ਗਾਵੇ, ਕੋਇਲ ਸੋਭਾ ਪਾਵਣ।
ਕਹਿੰਦੇ ਓਏ ਕਾਂ ਟੁੱਕ ਪਿੱਛੇ ਕਾਂ ਕਾਂ ਕਰਦਾ, ਕਾਂ ਢਿੱਡ ਪਿੱਛੇ ਕਾਂ ਕਾਂ ਕਰਦਾ, ਕਾਂ ਰੋਟੀ ਪਿੱਛੇ ਕਾਂ ਕਾਂ ਕਰਦਾ, ਤੇ ਕੋਇਲ ਟੁੱਕ ਪਿੱਛੇ ਨਹੀਂ, ਉਹ ਆਪਣੇ ਪ੍ਰੀਤਮ ਦੇ ਪਿਆਰ ਚ ਗਾਉਂਦੀ ਹੈ। ਕਾਂ ਦਾ ਨਰਾਦਰ ਤਾਂ ਹੈ ਰੋਟੀ ਪਿੱਛੇ ਕਰ ਰਿਹਾ, ਤੇ ਕੋਇਲ ਦਾ ਸਤਿਕਾਰ ਤਾਂ ਹੈ, ਕੋਇਲ ਆਪਣੇ ਪਿਆਰੇ ਦੇ ਪਿਆਰ ਵਿੱਚ ਗਾ ਰਹੀ ਹੈ। ਆਖੋ ਸਤਨਾਮ
ਵਾਹਿਗੁਰੂ।
ਇਹਦੇ ਚ ਕੋਈ ਸ਼ੱਕ ਨਹੀਂ, ਅੱਜ ਗਾਉਣ ਵਾਲਿਆਂ ਦੀ ਕੋਈ ਕਮੀ ਨਹੀਂ ਸੰਸਾਰ ਵਿੱਚ, ਪਰ ਮਾਇਆ ਪਿੱਛੇ ਗਾਉਣ ਵਾਲੇ ਵੀ ਬੜੇ ਨੇ। ਹੁਣ ਗੱਲ ਚੱਲ ਰਹੀ ਹੈ ਭਾਈ ਬਚਿੱਤਰ ਸਿੰਘ ਦੀ। ਭਾਈ ਬਚਿੱਤਰ ਸਿੰਘ ਆ ਰਿਹਾ, ਹੱਥ ਵਿੱਚ ਨਾਗਨੀ ਫੜੀ ਹੋਈ ਹੈ ਤੇ ਐ ਘੋੜਾ ਦੁੜਾਇਆ ਹੋਇਆ, ਅੱਗੋਂ ਹਾਥੀ ਆ ਗਿਆ ਤੇ ਨਾਗਨੀ ਫੜੀ, ਇਹ ਮਾਰੀ। ਇੱਥੇ ਕਿ ਗੱਲ ਆਈ ਤੇ ਕਿਸੇ ਨੇ 5 ਰੁਪਈਏ ਦੇ ਦਿੱਤੇ, ਉੱਥੇ ਰੁਕ ਗਿਆ। ਇਹ ਜੀ ਫਲਾਣੇ ਸਿੰਘ ਸਾਹਿਬ ਜੀ ਸਰਦਾਰ ਸਾਹਿਬ ਸਾਡੇ 5 ਲੱਖ ਦਮੜੇ ਦਿੰਦੇ ਨੇ। ਆਖੋ ਸਤਨਾ ਆ ਗਿਆ ਨਾ ਮਾਇਆ ਪਿੱਛੇ ਗਾਇਆ ਜਿਹਨੇ, ਉਹ ਬੰਦਾ ਇਹ ਸੋਚ ਰਿਹਾ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਖਲੋ ਕੇ ਬੋਲ ਰਿਹਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਖਲੋ ਕੇ ਲੈਕਚਰ ਹੋ ਰਿਹਾ। ਤੇ ਉਹਨੇ ਸੋਚਿਆ, ਧਿਆਨ ਦਿਓ ਪਿਆਰਿਓ, ਉਹਨੇ ਸੋਚਿਆ ਵੀ ਜੇ ਗੁਰੂ ਦੀ ਗੱਲ ਕਰਾਂਗਾ ਤੇ ਕੋਈ ਉੱਠਦਾ ਹੀ ਨਹੀਂ, ਤੇ ਜੇ ਮੈਂ ਇੱਕ ਨੂੰ ਸਰਦਾਰ ਸਾਹਿਬ ਕਹਾਂਗਾ 5-4 ਹੋਰ ਉੱਠਣਗੇ, 5-5 ਦੇਣ ਵਾਲੇ, ਮੇਰੀ ਤੇ ਦਿਹਾੜੀ ਵੀ ਤਾਂ ਪੈਣੀ। ਇਹਦਾ ਭਾਵ ਇਹ ਆ, ਉਹਨੇ ਗੁਰੂ ਦੀ ਵਡਿਆਈ ਛੱਡ ਕੇ ਤੇ ਆਮ ਬੰਦੇ ਦੀ ਸੋਭਾ ਕਰਨ ਨੂੰ ਜ਼ਿਆਦਾ ਉੱਚਾ ਸਮਝਿਆ। ਉਹ ਕਹਿੰਦਾ ਵੀ ਇਹ ਤੇ 5-5 ਦੇਣਗੇ, ਉਹਦੀ ਵਡਿਆਈ ਛੱਡ ਕੇ, ਸੱਚੇ ਦੀ ਵਡਿਆਈ ਛੱਡ ਕੇ ਤੇ ਝੂਠਿਆਂ ਦੀ ਵਡਿਆਈ ਕਰਨੀ ਸ਼ੁਰੂ ਕਰਤੀ।